ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ, ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰਣ। ਮਨ ਇੱਛਾ ਦਾਨ ਕਰਨ ਸਰਬਦਰ ਆਸਾ ਪੂਰਣ ਹੈ, ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ। ਹਬ ਰੰਗ ਮਾਣ ਹੈ ਜਿਸ ਸੰਗ ਤਸੂ ਲਾਈਆ ਨੇਹ, ਸੋ ਸਹ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹ। ਪੌੜੀ ਜੀ ਪ੍ਰਾਨ ਤਨ ਧਨ ਦੀਆ, ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਆਸ ਦੀਏ, ਰਚ ਭਲੇ ਸੰਜੋਗ ਸੁਤ ਬਣਤਾ ਸਾਜਨ ਸੇਵਕ ਦੀਏ, ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੀ ਵਿਜੋਗ ਸਾਧ ਸੰਗ ਹਰ ਗੁਣ ਰਮਹੋ, ਬਿਨਸੀ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੀ ਵਿਜੋਗ ਸਾਧ ਸੰਗ ਹਰ ਗੁਣ ਰਮਹੋ, ਬਿਨਸੀ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ, ਗੁਰੂ ਪਾਤਸ਼ਾਹ ਦੀ ਅਪਰੇ ਪਾਰ ਬਖਸ਼ਿਸ਼ ਹੋਈ ਹੈ ਇਸ ਪਾਵਨ ਅਸਥਾਨ ਵਸਦੇ ਸਗਣੇ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਇਆ ਰਾਮਦਾਸ ਸਰ। ਪਾਵਨ ਅਸਥਾਨ ਅੰਮ੍ਰਿਤਸਰ ਸਾਹਿਬ ਸਿੱਖ ਲੋਚਦਾ ਹੈ ਕਿਸ ਵੇਲੇ ਦੀਦਾਰ ਕਰਾਂ, ਸਤਿਗੁਰੂ ਦੇ ਦਰ ਮੇਰੀ ਹਾਜ਼ਰੀ ਲੱਗੇ। ਆਏ ਹੋ ਜਾਂ ਦੂਰ ਬੈਠੇ ਯਾਦ ਕਰ ਰਹੇ ਹੋ ਇਸ ਪਾਵਨ ਅਸਥਾਨ ਤੋਂ ਸ਼ਬਦ ਵਿਚਾਰ ਵਿਗਿਆਨਕ ਉਪਕਰਨ ਰਾਹੀਂ ਭਾਵ PTC ਚੈਨਲ ਰਾਹੀਂ ਆਪ ਸਰਵਣ ਕਰ ਰਹੇ ਹੋ, ਕਿਤੇ ਵੀ ਬੈਠੇ ਹੋਈਏ, ਨੇੜੇ ਹੋਈਏ ਜਾਂ ਦੂਰ ਹੋਈਏ, ਇੱਕ ਸ਼ਰਤ ਜ਼ਰੂਰ ਹੈ, ਮਨ ਹਜ਼ੂਰੀ ਵਿੱਚ ਹੋਵੇ। ਹਾਜ਼ਰੀ ਤਾਂ ਲੱਗਦੀ ਹੈ ਗੁਰਸਭਾ ਏਵ ਨਾ ਪਾਈਐ, ना नेड़ै ना दूर, नानक सतगुर ता मिले ज्या मन रहै हदूर। अमृत वेले जुगो जुग अटल श्री गुरु ग्रंथ साहिब पातशाह जी ने जो हुक्म बख्शिश कीता है, चल रही परंपरा अनुसार दीवान हाल गुरुद्वारा मंजी साहब कथा विचार मुख वाक दी हुंदी है, वो विचार आरंभ करी है। संगत विच बैठ के हरी दे गुण गाओ, सारे रोगां दा नाश हो जाएगा। साध संग हर गुण रहो, बिनसे सब सोग, बिनसे सब रोग। रोग ते अज बहुत ने, रोग नाल सारा संसार सहमिया पिया। गुरु साहब जी कहिंदे ने सारे रोगों का नाश हो जाएगा, वैसे बचिया कोई भी नहीं। जो जो देसा है सो सो रोगी, रोग रहत मेरा सतगुर जोगी। पातशाह कहिंदे ने तेरा परमात्मा नाल संबंध बन जाए, आनंद आ जाएगा, रोग मुक जाएंगे। तू उस विच लीन हो जाए, उस जैसा ही हो जाएगा। हुण संबंध किवें बने, उन्हें प्रबंध पूरा किया कि परमात्मा दा ते साडा रिश्ता बन जाए, साडा संबंध बन जाए। देखो बंदा बंदे ते कोलों लंघ जाए ना, सारी उम्र ही तुरिया जाए, रोजाना कोलों लंघ जान, कोई संबंध नहीं बनेगा। जे आपस विच बोलन ना, ते जे बोल पे पुछ लिया वीर जी किथे रहिंदे हो, कोई फतेह बुला ली, कोई राम राम, कोई सलाम कह रही, संबंध बन गया। दूसरे दिन ये भी पुछ लिया किथे रहिंदे हो, होर गल हुई, घर भी आउण जाण बन गया, बैठ के दिली मेल भी हो गया। जे किते बुलाउंदा ना ना, जिहड़े नहीं बोलते, पशुआं दा कोई संबंध नहीं बन सके, ना परिवार बन सके ने, क्योंकि संबंध कोई नहीं। बंदे दा संबंध बनदा बोलन नाल, फिर अगों विचारां नाल। एक गल हो, विचार नाल विचार ना ना मिलदे होवे तां वी संबंध नहीं बनदा। बंदा कहिंदा नहीं, इहनूं नहीं बुलाउणा, इह ठीक नहीं, इसका मेरा कोई मेल नहीं, सुभा ही नहीं मिलता। सतगुरों ने परमात्मा नाल तुहाडा संबंध जोड़न वास्ते उन्होंने कहा, वो तेरे मन दियां इच्छा पूरियां करदा। मन दियां इच्छा जो जो तेरे मन विच है, जो तू मंगदा है वो तेनू देंदा है। धन गुरु रामदास के बचन याद करो, इच्छा पूर्वक। साड़ियाँ इच्छा तो बहुत ने, ते मंगते भी उन्हां कोलों जो इच्छा नाल आप भरे पए। हर बंदे कोल इच्छा बहुत ने, इच्छा तो इन्हीं ने, एक पूरी नहीं होंदी, दस होर पैदा हो जांदियां ने। बंदे इच्छावान कोल ना जा, इच्छा पूर्वक कोल जा। इच्छावान कोल जाएगा, उसके कोल ते अपनियां इच्छा बहुत ने, मुक्कण च नहीं आउंदियां। परमात्मा इच्छावान नहीं, परमात्मा इच्छा पूर्वक है। कुछ टीकाकार इस पंक्ति का अर्थ ऐसा भी कीता, अपनी इच्छा अनुसार परमात्मा दान देंदा है। भाई साहब भाई दिलराज सिंह जी, उन्हां हुक्म दा पाठ आपनू सरवण करवाया, उन्हां नू बेनती करांगा पहली पंक्ति दा पाठ करन, तां कि विचार अगों आरंभ करिए जी। हां जी,
सतनाम श्री वाहिगुरु साहिब जी। सलोक
मन इच्छा दान करन।
जैसरी की वार गुरु अर्जन देव पातशाह दी उच्चारण कीती हुई है और तीसरी पौड़ी है। एक एक पौड़ी नाल दो दो श्लोक ने। मन इच्छा दान करन सर्वत्र आसा पूर्ण है, जो तेरे मन विच इच्छा है वो दान तेनू करदा, तेरिया सारिया आसा पूरियां करन वाले। कुछ ऐसे भी अर्थ होए, अपने मन की इच्छा नाल दान करदा, परमात्मा विच कोई इच्छा नहीं। एक ग्रंथ है वो लिखिया सी उज्जैन दे बादशाह ने, परश्री हरि ने। दो ग्रंथ इसने लिखे राजा बनन तो पहले। ये तीन लिखे शतक ने। शतक का अर्थ होंगे जिस सौ संत हो, तो संत गिनने ने ना। ये बाद दे भाषा के टीकाकारा तो नहीं, संस्कृत में जो ने जो लिखे आ, भाषा विच कविता लिखी बाद विच पंडित हरदयाल जी ने, उहदा भी अगों होर टीका होया पंडित नारायण सिंह वर्गिया विद्वाना ने किया। उस विच ओह कहिंदा है करियो ब्रह्म ते जीव चाहे अब चाहे क्या, हे चाह तू मैनू ब्रह्म तो जीव बना देता। ए पहले अध्याय विच 128 नंबर दा। करियो ब्रह्म ते जीव तू मैनू ब्रह्म तो जीव बना देता, जे तू ना होंदी मैं रब सां। कहिंदा जे इच्छा ना होंदी मैं रब सां, तू मैनू जीव बना देता। करियो ब्रह्म ते जीव चाहे अब चाहे क्या, किसो करे निर्जीव आसे तब आसा कम। ए आसा तेरी की हुण इच्छा, मैनू पत्थर बनाउणा चाहनी है। परमात्मा सृष्टि इच्छा नाल नहीं साजदा, उस विच इच्छा है ही नहीं, वह हुक्म नाल साजदा, उसके हुक्म नाल सब कुछ चल रहा। हुक्म अनिर्वचनीय है, हुक्म दे बारे कुछ किया नहीं जाता। हुक्म है, हुक्म वरतदा, हुक्म मनना, हुक्म ही होमने आकार, हुक्म ना कहया जाए। जे हो जाना आखा ना ही, कहना कथन ना जाए। वरतदा पे ये जो कुछ पाया सो एक बार किस नाल, हुक्म नाल। ये साडे वांगू लिखे पते नहीं वो करदा, उसका हुक्म वरतदा। चौ दिश हुक्म वरतै प्रभ तेरा, चौ दिश नाम पतालं, सब में शब्द रवया है साचा करम मिला बयालं। ओही हुक्म है, ओही नाम है, ओही शब्द आ, ये वरत रहे। उत्पत परलो शब्द हो वह, ज्यो ज्यो तेरा हुक्म तिवै ते वहूना। हुण सवाल एक है, जो भी सानू मिले है असी मंगे है, इच्छा अनुसार मिले है, फिर हैरान हो के कि बंदा तो दुखी भी है, दुख भी मंगे ने, मंगे ने, मंगे ने ताई मिले ने। ओ किवें, मैं एक उदाहरण दे दें। मच्छी ने वेख्या कि मास, इच्छा की थी मास खा लवां, गई इच्छा पूरी हो गई, पर मास दे अंदर कुंडी सी, कुंडी नू नहीं जाने। मछले जाल ना जाने, सर गारा सगा, अत सियानी सोहनी क्यों कीतो वे सह, कीते कारण पकड़ी काल न टले सिरा, पाई रे सिर जानो काल। ज्यों मछली त्यों मानसा पवे अचिंता जाल, इच्छा पूरे हो गई मास का, लेकिन अगे तेरी जिम्मेवारी है, तू कुंडी क्यों नहीं वेखे। तान गुरु अर्जन देव जी ने एक बचन कहा, कहते ने वो तो इच्छा पूरक है, लेकिन एक ध्यान थारे, तेरी इच्छा गलत है कि ठीक है, इस दे विचों दुख निकलेगा कि सुख निकलेगा, ये जिम्मेवारी तेरी। तन ने मेरे पातशाह कहते ने, मैं जो जो मंगा मैनू बिल्कुल ना देवी। ये वेखी कि इस वास्ते ठीक की है तो गलत की है। बड़ा सुंदर लिखा मिलता है, मंगी जामा रख तुद उपर माना,
लोभ लहर दा मैं हलकाया हक ना जाना मेरा हक बनता भी है कि नहीं मैं समझदा नहीं कुछ देवो भाई साहब जी कहते ने कुछ देवो कुछ रद्द कर देवो कुछ मैनू दे दें तो कुछ रद्द कर दें वाह मेरे बांके साई जे ना कृपा कर रख दो है सी तृष्णा मार मुकाना पिता कृपाल आ गया है दीनी बारक मुख मांगे सो देना जो इहदी इच्छा दे देना जो मंगे दे देना पर नाल उह कहिंदे ने चंचल मत बारक बपरे के सर्प अगन कर मिले मात पिता कंठ ला राखे अनद सहज तब खेले बच्चा ते सप चाहुंदा इच्छा करदा मां दे देवे बच्चा ते अग विच हथ पाउणा चाहुंदा वह तो इच्छा पूरी करेगा लेकिन अग साड़ेगी यूरोप की एक अतीत विच घटी घटना एक सज्जन इधर होया बड़ा उन्हें तप किया देवता खुश हो गया तो कह लगा मंग की चाहना इच्छा की कह लगा जी जिस चीज न हथ लाव सोना हो जाए वैसे सोने नाल बंदे का बड़ा प्यार है सोना तो गुरुद्वारियां भी लगा पर यह प्रतीक सी कि सोना शुद्धता का प्रतीक है बाणी विच गुरु रामदास की बाणी पढ़ो कंचन काया कोटगढ़ विच हर हर सिद्धा कंचन होंदा सोना सोने वर्गी शुद्ध काया विचों मैनू परमात्मा मिलिया मैं रब लभ लिया सोने की काया चो उत्थे शुद्धता का प्रतीक है कहने जी शुद्ध सोने वर्गा इत्थे सी कि शुद्ध हो जाओ सोना एक प्रतीक से पर प्यार बड़ा बंदे दा सोने नाल कंचन नाल कंचन नारी मैं जियो लुभत है मोह मीठा माया गुरु साहब जी कहते हैं कंचन माटी मन है ताही उन्हें कहा सोने नू प्रतीक ते मन ले सोने नू लक्ष्य ना बना लवी सोने दी लंका बन जाए सोने ही सोना हो जाए उन्हें भी कहा जिस चीज नू मैं हाथ लावा सोना हो जाए उन्हें कहा रोएगा वर्त मैं दे देना पछताएगा रोएगा कहने लगा जी क्यों रोवांगा सोना ही सोना हो जाए तो फिर क्यों बंदा रोवेगा मेरे नाल धनवान कौन तुसी करो मैं जो मंगना दे जिस चीज नू हाथ लावा सोना कहन लगे जा हो जाएगा आया घर बड़ा खुश बच्ची सी एक ही एक ते खेड दी सी कहन लगे बेटा तेरे खिलौने सारे सोने दे बना देंगा सोना ही सोना कर देंगा बड़ा चा चाया तो उन्हू हाथ ला बैठा वह भी सोने की हो गई बची तो मर गई सोने का बंदा नहीं हो सकता रोवे अपना वर वापस ला लाया कह लगा ना जो दिता दिता बंदे उते मन दियां इच्छा पूरिया करने वाला इच्छा पूर्वक सर्व सुख दाता हरे जंक है बस है काम तेना सो ऐसा हर ध्याई है मेरे जीड़े तां सर्व सुख पावे मेरे मना जो मांगे ठाकर अपने ते सोई सोई देवै सजन पुछदा है तन ने तर्कवादी ऐसे ऐसे ने हैरान हो जाना रब ने कैसी कैसी मत दे दी है कह लगा जो मंगिए दे देंदा है लिखिया तो ऐसा ही है हुण बहुत सारे ऐसे ने हे परमात्मा अरदास है मेरा दुश्मन मर जाए ये मैं ही नहीं कह रही वेदा में लिखे है हे दिंदर देवता मैं अरदास करना गुआंढियां दी खेती सुक जाए मेरी खेती च बदल पवे अरदास ऐसी मंग मंगी है मजा गावा ये तन हुंदा सी गो तन गज तन बाज तन और रतन की खां गुमा एदियां गुमा दुध सुका जान मेरियां गुमा ज्यादा देन ऐसी ऐसी अरदासा दूसरे का बुरा सतगुरु कहते ने तेरा भला कभी नहीं हो सकता पर का बुरा न रखो चेत चित विच भी ना लिया पराया बुरा तुमको दुख नहीं भाई मेत ओ ते दान करदा है मैं चाहना कि तेरा रब का संबंध बन जाए ਮੰਗਣ ਤੋਂ ਪਹਿਲੇ ਇੱਕ ਗੱਲ ਜ਼ਰੂਰ ਮੰਗ ਲੈ ਕਿ ਦਾਤਿਆ ਮੇਰੀ ਇੱਛਾ ਸ਼ੁੱਧ ਕਰ ਦੇ। ਮੈਂ ਜੋ ਮੰਗਾਂ ਉਹ ਮੰਗਾਂ ਜੋ ਤੈਨੂੰ ਭਾਏ, ਜੋ ਤੇਰੇ ਘਰ ਪ੍ਰਵਾਨ ਹੋਵੇ। ਹੁਣ ਉਹ ਜ਼ਰੂਰੀ ਵਸਤੂਆਂ ਜਿਹੜੀਆਂ ਨੇ ਉਹਨਾਂ ਦਾ ਜ਼ਿਕਰ ਕਰਦੇ ਨੇ, ਭਗਤਾਂ ਵੀ ਮੰਗੇ, ਮੰਗਣ ਬਗੈਰ ਤਾਂ ਅਸੀਂ ਰਹਿ ਨਹੀਂ ਸਕਦੇ। ਉਹਨਾਂ ਸ਼ਬਦਾਂ ਨੂੰ ਧਿਆਨ ਨਾਲ ਪੜ੍ਹੋ, ਪਰ ਉਹਨਾਂ ਨੇ ਇਹ ਨਹੀਂ ਆਖਿਆ ਕਿ ਇਕੱਠੇ ਹਜ਼ਾਰ ਮਨ ਕਣਕ ਮੈਨੂੰ ਭੇਜ ਦੇ, ਨਹੀਂ, ਦੋ ਸਿਰ ਮੰਗੋ ਚੂਨਾ ਦਿਹਾੜੀ ਦਾ ਖਰਚ, ਪਾਓ ਘਿਓ ਸੰਗ ਲੂਣਾ, ਅੱਧ ਸਿਰ ਮੰਗੋ ਦਾਲੇ, ਮੁੱਕੋ ਦੋਨੋਂ ਵਕਤ ਦੇ ਵਾਲੇ, ਮੇਰੇ ਤੇ ਇਹ ਕਿਰਪਾ ਕਰ, ਖਾਟ ਮੰਗੋ ਚਪਾਈ, ਸਰਹਾਣਾ ਐਵਰ ਤਲਾਈ, ਉੱਪਰ ਕੋ ਮੰਗੋ ਕੀਦਾ, ਤੇਰੀ ਭਗਤ ਕਰੇ ਜਨ ਥੀਦਾ। ਐਸਾ ਵੀ ਭਗਤਾਂ ਮੰਗਿਆ, ਉਹ ਕਹਿੰਦੇ ਨੇ ਇੱਕ ਘੋੜੀ ਦੇ ਦੇ, ਗਊ ਭੈਂਸ ਮੰਗੋ ਲਵੇਰੀ, ਇੱਕ ਤਾਜਨ ਤੁਰੇ ਚੰਗੇਰ, ਮੇਰੀ ਲੋੜ ਦੇ। ਹੁਣ ਇਹ ਇੱਛਾ ਕੋ ਗਲਤ ਨਹੀਂ, ਇੱਛਾ ਠੀਕ ਹੈ, ਤੇ ਦਿੰਦਾ ਉਹ ਕੀ ਹੈ ਜੋ ਤੂੰ ਮੰਗਣਾ ਦਿੰਦਾ। ਪਰ ਇਹ ਹੁਣ ਧਿਆਨ ਨਾਲ ਵੇਖ, ਇੱਛਾ ਗਲਤ ਹੋਏ ਮਿਲ ਜਾਏਗੀ, ਲੇਕਿਨ ਦੁਖੀ ਹੋਵੇਗਾ। ਦਾਤਾਂ ਪਾ ਕੇ ਦਾਤੇ ਦਾ ਧੰਨਵਾਦ ਕਰਾਂਗੇ, ਦਾਤੇ ਦੇ ਸਨਮੁਖ ਰਹਾਂਗੇ ਤੇ ਦਾਤ ਸੁਖ ਦੇਵੇਗੀ। ਦਾਤਾਂ ਪਾ ਕੇ ਦਾਤਾਰ ਨੂੰ ਭੁੱਲ ਜਾਵਾਂਗੇ ਤੇ ਉਹ ਦਾਤ ਦੁੱਖ ਦੇਵੇਗੀ। ਦਸ਼ਮੇਸ਼ ਪਿਤਾ ਨੇ ਇੱਕ ਵਾਰ ਕਿਹਾ ਸੀ, ਕਹਿਣ ਲੱਗੇ ਕਿ ਸਿੱਖ ਵਾਸਤੇ ਕਿਹਾ ਕਿ ਸਿੰਘ ਦ੍ਰਿਸ਼ਟੀ ਹੋਵੇ, ਕੂਕਰ ਦ੍ਰਿਸ਼ਟੀ ਨਾ ਹੋਵੇ। ਕੂਕਰ ਦ੍ਰਿਸ਼ਟੀ ਨਾ ਮਨ ਮੈਂ ਧਰਨੀ, ਪਾਤਸ਼ਾਹ ਉਹ ਕਿਵੇਂ? ਕਹਿਣ ਲੱਗੇ ਕੁੱਤੇ ਵੱਲ ਰੋਟੀ ਸੁੱਟੋ, ਕਿਸ ਵੱਲ ਜਾਏਗਾ? ਕਹਿਣ ਲੱਗੇ ਰੋਟੀ ਵੱਲ। ਸੋਟੀ ਸੁੱਟੋ, ਸੋਟੀ ਵੱਲ। ਗੇਂਦ ਸੁੱਟ ਦਿਓ, ਉਸ ਵੱਲ। ਕਹਿਣ ਲੱਗੇ ਸ਼ੇਰ ਵੱਲ ਸੁੱਟੋ ਕੁਛ। ਕਹਿਣ ਲੱਗੇ ਉਹ ਨਹੀਂ ਜਾਂਦਾ, ਸੁੱਟਣ ਵਾਲੇ ਵੱਲ ਆਉਂਦਾ। ਕਹਿਣ ਲੱਗੇ ਦਾਤ ਪਾ ਕੇ ਦਾਤਾਰ ਨੂੰ ਭੁੱਲ ਜਾਣਾ, ਪਰਮਾਤਮਾ ਨੂੰ ਵਿਸਾਰ ਜਾਣਾ, ਦਾਤਾਂ ਵੱਲ ਇੰਨੇ ਰੁੱਝ ਜਾਣਾ ਕਿ ਦਾਤਾ ਭੁੱਲ ਹੀ ਜਾ ਕੀਤੇ ਤੋਂ ਮੇਰਾ ਸਮਾਨ ਹੈ। ਜੋ ਉਹਨੇ ਕੀਤਾ ਉਹਨੂੰ ਤੇ ਸਮਝਿਆ ਪਹਾੜ, ਕਰਨ ਹਾਰ ਤ੍ਰਿਣ ਜਾਣ, ਤੇ ਕਰਨ ਵਾਲੇ ਨੂੰ ਉਸ ਨੂੰ ਤੀਲਾ ਸਮਝਿਆ। ਦਾਤਾ ਦਿੰਦਾ, ਬੇਅੰਤ ਦਾਤਾ ਦਿੰਦਾ, ਲੇਕਿਨ ਉਸਦੀ ਦਾਤ ਪਾ ਕੇ ਉਸ ਨੂੰ ਨਾ ਭੁੱਲ ਜਾ। ਭੁੱਲ ਗਿਆ ਜਿਹੜੇ, ਭੁੱਲ ਗਏ ਦਾਤਾਂ ਪਾ ਕੇ, ਭੁੱਲ ਗਏ ਪਿੱਠ ਕਰ ਲਏ, ਉਹ ਹਰਨਾਕਸ਼ ਬਣ ਗਿਆ, ਉਹ ਰਾਵਣ ਬਣ ਗਿਆ, ਉਹ ਕੰਸ ਬਣ ਗਿਆ, ਤੇ ਹੋਇਆ ਕਿ ਅੰਤ ਦੁਖੀ ਹੋਏ। ਉਹ ਮਨ ਦੀ ਇੱਛਾ ਅਨੁਸਾਰ ਤੈਨੂੰ ਦਾਨ ਦਿੰਦਾ। ਜ਼ਫਰਨਾਮੇ ਦਾ ਸ਼ੇਰ ਇੱਕ ਪੜ੍ਹੋ, ਅਮਾ ਬਖਸ਼ ਬਖਸ਼ਣ ਦਾ ਉਹ ਦਸਤਵੀਰ। ਦੋ ਤਰ੍ਹਾਂ ਪਾਠ ਮੈਂ ਔਰੰਗਾਬਾਦ ਵਿੱਚ ਭੀੜ ਵੇਖੇ, ਰਸਮ ਗ੍ਰੰਥੀ ਉਸ ਦੇ ਵਿੱਚ, ਉਹ ਫਾਰਸੀ ਅੱਖਰਾਂ ਵਿੱਚ ਹੀ ਲਿਖੀ ਹੈ। ਉੱਥੇ ਸੀ ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ, ਆਮ ਪਾਠ ਮਿਲਦਾ, ਖਤਾ ਬਖਸ਼ ਰੋਜ਼ੀ ਦੇਹੋ ਦਿਲ ਦਿਲ ਪਜ਼ੀਰ। ਮਨ ਪਾਉਂਦੀ ਰੋਜ਼ੀ ਦੇਣ ਵਾਲਾ, ਜੋ ਕਿਸੇ ਨੂੰ ਪਚਦਾ, ਜੋ ਚਾਹੁੰਦਾ ਉਹ ਦੇਣ ਵਾਲਾ, ਤੂੰ ਰੋਜ਼ੀ ਦੇਣ ਵਾਲਾ, ਰਿਜ਼ਕ ਦਾਤਾ ਹੈ। ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਅਸਲ ਵਿੱਚ ਇੱਕ ਥਾਂ ਤੇ ਆ ਜਾਈਏ, ਇੱਕ ਬਹੁਤ ਵੱਡਾ ਫਿਲਾਸਫਰ ਹੋਇਆ ਛਾਪਣਹਾਰ, ਉਹਨੇ ਇੱਕ ਹੱਡਬੀਤੀ ਲਿਖੀ ਹੈ। ਕਹਿੰਦਾ ਮੇਰੀ ਮਾਂ ਦਾ ਗਾਰਡਨ ਬਗੀਚਾ ਸੀ, ਤੇ ਉਹ ਬਿਮਾਰ ਹੋ ਗਈ, ਮੈਨੂੰ ਕਿਹਾ ਪਾਣੀ ਪਾਉਣਾ ਹੈ, ਸੁੱਕ ਨਾ ਜਾਏ, ਤੇ ਮੈਂ ਪੱਤੇ ਧੁੰਦਾ ਰਿਹਾ ਤੇ ਉਹ ਸੁੱਕ ਗਿਆ। ਉਹ ਆਈ ਤੇ ਕਹਿਣ ਲੱਗੇ ਕਮਲਿਆ, ਜੜ੍ਹਾਂ ਨੂੰ ਪਾਣੀ ਪਾਉਣਾ ਸੀ, ਪੱਤਿਆਂ ਤੱਕ ਆਪੇ ਪਹੁੰਚ ਜਾਂਦਾ। ਸਿੱਖੀ ਦੀ ਜੜ੍ਹ ਕੀ ਹੈ? ਇੱਛਾ ਪੂਰੀ ਜੇ ਕਰਨੀ ਹੈ ਨਾ, ਗੁਰੂ ਸਾਹਿਬ ਜੀ ਕਹਿੰਦੇ ਨੇ ਇੱਕ ਪਾਲਾ ਸਾਰੀਆਂ ਪੂਰੀਆਂ ਹੋ ਜਾਣਗੀਆਂ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਦਾਤਾ ਤੂੰ ਮੇਰਾ ਬਣ ਜਾ, ਤੂੰ ਸਦਾ ਯਾਦ ਰਹੋ, ਤੂੰ ਨਾਲ ਰਹੋ, ਇੱਛਾ ਆਪੇ ਪੂਰੀਆਂ ਹੋ ਜਾਣਗੀਆਂ। ਇੱਛਾ ਪੂਰਕ ਮੰਗ ਲੈ, ਇੱਛਾ ਪੂਰਕ ਆ ਗਿਆ, ਇੱਛਾ ਪੂਰੀਆਂ ਹੋ ਜਾਣਗੀਆਂ। ਇੱਕ ਇੱਕ ਨਾ, ਕਿੱਥੇ ਇੱਕ ਇੱਕ ਪੱਤਾ ਤੋੜਦਾ ਫਿਰੇਗਾ? ਸਮੁੱਚੇ ਰੁੱਖ ਦੀ ਜੜ ਨਾਲ ਹੀ ਜੁੜ ਜਾ। ਇੱਛਾ ਪੂਰਕ ਹੈ ਮਨ ਇੱਛਾ ਦਾਨ ਕਰਨ, ਸਰਬੱਤਰ ਆਸਾ ਪੂਰਨ ਹੈ, ਸਾਰੀਆਂ ਆਸਾਂ ਪੂਰੀਆਂ ਕਰਨ ਵਾਲਾ। ਬੰਦਾ ਰੱਬ ਨੂੰ ਛੱਡ ਕੇ ਆਸਾ ਲੈ ਕੇ ਦਰ ਦਰ ਫਿਰਦਾ, ਜੋ ਕੁੱਤਾ ਦਰ ਦਰ ਫਿਰੇ ਦਰ ਦਰ ਦੁਰ ਦੁਰ ਹੋਏ। ਜੇਕਰ ਇੱਕ ਦਾ ਹੋ ਰਹੇ ਤਾਂ ਕਿਉਂ ਦੁਰ ਦੁਰ ਹੋਏ? ਹੁਣ ਆਸਾ ਤੇ ਲੈ ਕੇ ਗਏ ਹੈ ਪਰ ਆਪਣੇ ਪਾਸ ਨਹੀਂ, ਬੇਗਾਨਿਆਂ ਕੋ। ਭਾਈ ਗੁਰਦਾਸ ਜੀ ਨੇ ਇੱਕ ਪ੍ਰਮਾਣ ਬੜਾ ਕਮਾਲ ਦਿੱਤਾ। ਕਹਿੰਦੇ ਨੇ ਬੱਚਾ ਖੁੱਲ ਗਿਆ, ਖੁਸ਼ ਤੇ ਬੜਾ ਕਿ ਮਾਂ ਥੱਲੇ ਪਵਾਂਗਾ ਦੁੱਧ ਪੀਵਾਂਗਾ, ਤੇ ਉਹ ਦੂਸਰੀ ਗਾਂ ਥੱਲੇ ਜਾ ਪਿਆ, ਉਹਨੇ ਮੂੰਹ ਤੇ ਲੱਤ ਮਾਰੀ। ਜੈਸੇ ਬਛਰਾ ਬਛਰ ਪਰੇ ਅਣ ਗਾਏ ਤਨ, ਦੁੱਧ ਨਾ ਪਾਣ ਕਰੇ ਮਾਰ ਕਰੇ ਲਾਤ ਕੇ। ਜੈਸੇ ਰਾਜਦੁਆਰ ਦਾ ਆਣ ਦਰ ਜਾਤ ਜਨ, ਆਉਤ ਮਾਨ ਭੰਗ ਮਹਿਮਾ ਕਾਹੂ ਨਾ ਬਾਤ ਕੇ। ਰਾਜੇ ਦਾ ਦਰ ਛੱਡ ਕੇ ਮੰਗਤਿਆਂ ਨੂੰ ਮੰਗਣ ਗਿਆ, ਉਹ ਤੇ ਆਪ ਵਿਚਾਰਾ ਠੂਠਾ ਲੈ ਕੇ ਬੈਠਾ। ਮਾਣ ਭੰਗ ਹੋਇਆ ਮਹਿਮਾ ਕਾਹੂ ਨਾ ਬਾਤ ਕੀ। ਜੈਸੇ ਮਾਨ ਸਰ ਤਿਆਗ ਆਣ ਸਰ ਜਾਤ ਹੰਸ, ਹੰਸ ਮਾਨ ਸਰ ਛੱਡ ਕੇ ਐਵੇਂ ਛੱਪੜੀ ਤੇ ਜਾ ਬੈਠਾ। ਖਾਤ ਨਾ ਮੁਕਤਾ ਫਲ ਭੁਗਤ ਜੋ ਗਾਤ ਕੇ, ਉਹਨੂੰ ਮੋਤੀ ਨਹੀਂ ਮਿਲਦੇ ਜੋ ਉਸਦੀ ਖੁਰਾਕ ਹੈ। ਤੈਸੇ ਗੁਰਸਿੱਖ ਆਣ ਦੇਵ ਕੀ ਸ਼ਰਨ ਜਾ। ਮੈਂ ਬਹੁਤ ਆਣਾ ਕਹਿਣਾ, ਬਹੁਤ ਸਾਰੀਆਂ ਛੱਪੜੀਆਂ ਨੇ, ਬਹੁਤ ਸਾਰੇ ਆਪ ਠੂਠੇ ਫੜ ਕੇ ਬੈਠੇ ਨੇ। ਗੁਰੂ ਕਾ ਸਿੱਖ ਖਵਾ ਕੇ ਉਹਨਾਂ ਦੇ ਕੋਲ ਜਾ ਕੇ ਪੁੱਛਦਾ ਫਿਰੇ। ਕਹਿੰਦੇ ਨੇ ਸਿੱਖਾ ਕਹਿਓ ਨਾ ਪਰਤ ਰਾਖ ਸਖਤ ਨਾ ਪਾਤ ਕੇ। ਐਸੇ ਥਾਂ ਜਿਹੜਾ ਜਾਏਗਾ ਉਸ ਪਾਪੀ ਨੂੰ ਕੋਈ ਵੀ ਨਹੀਂ ਬਖਸ਼ ਸਕਦਾ। ਪਾਪੀ ਆਖਿਆ ਕਹਿਓ ਨਾ ਪਰਤ ਰਾਖ ਸਖਤ ਨਾ ਪਾਤ ਕੇ। ਇੱਕ ਹੀ ਹੈ ਉਸਦੇ ਘਰ ਵਿੱਚ ਸਭ ਕੁਝ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵ ਹੈ। ਉਸਦੇ ਘਰ ਸਭ ਕੁਛ ਹੈ, ਹਰ ਵੇਲੇ ਦਿੰਦਾ, ਕਦੀ ਇਨਕਾਰ ਨਹੀਂ ਕਰਦਾ, ਉਹਦਾ ਦਰ ਕਦੇ ਬੰਦ ਹੀ ਨਹੀਂ ਹੁੰਦਾ। ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਹਾਂਜੀ,
ਸਰਬੱਤਰ ਆਸਾ ਪੂਰਨ ਹੈ।
ਹਾਂਜੀ,
ਖੰਡਨ ਕਲ ਕਲਿਸ਼ ਹੈ,
ਕਲ ਕਲਿਸ਼। ਹਾਂਜੀ,
ਪ੍ਰਭ ਸਿਮਰ ਨਾਨਕ ਨਹ ਦੂਰ ਨਹ।
ਖੰਡਨ ਦਾ ਅਰਥ ਹੁੰਦਾ ਖੰਡ ਖੰਡ ਕਰ ਦੇਣਾ, ਤੋੜ ਦੇਣਾ। ਉਹ ਇੱਕ ਕਲੇਸ਼, ਕਲਯੁਗ ਦੇ ਕਲੇਸ਼, ਮਨ ਦੇ ਕਲੇਸ਼, ਇਹ ਝਗੜੇ ਇਹਨਾਂ ਨੂੰ ਖੰਡ ਖੰਡ ਕਰ ਦਿੰਦਾ, ਤੋੜ ਦਿੰਦਾ। ਅਸਲ ਵਿੱਚ ਕੱਲ ਵੀ ਵਿਚਾਰ ਕਰਦੇ ਰਹੇ ਹਾਂ, ਝਗੜੇ ਪਹਿਲੋਂ ਪੈਂਦੇ ਨੇ ਅੰਦਰ ਤੇ ਫਿਰ ਹੁੰਦੇ ਨੇ ਬਾਹਰ। ਤਲਵਾਰਾਂ ਇਹ ਬੰਬ ਤਾਂ ਚੱਲਦੇ ਨੇ, ਪਹਿਲੋਂ ਵਿਚਾਰਾਂ ਦੇ ਵਿੱਚ ਖੜਬੜੀ ਮੱਚ ਗਈ ਹੈ। ਅੰਦਰ ਦਾ ਝਗੜਾ ਮੁੱਕਦਾ ਕਿਵੇਂ, ਕਲੇਸ਼ ਕਿਵੇਂ ਮੁੱਕਦਾ? ਗੁਰੂ ਰਾਮਦਾਸ ਦਾ ਬਚਨ ਇੱਕ ਆਪ ਨੂੰ ਸੁਣਾਵਾਂ, ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ। ਇਹ ਤਿੰਨ ਤਾਪ ਕਹੇ ਨੇ, ਆਦੇ ਵਿਆਦੀ ਉਪਾਧੀ। ਉਪਾਧੀ ਹੁੰਦਾ ਝਗੜੇ ਕਲੇਸ਼, ਵੀ ਚੰਗਾ ਭਲਾ ਤੁਰਿਆ ਸੀ, ਐਕਸੀਡੈਂਟ ਹੋ ਗਿਆ, ਤੁਰਿਆ ਸੀ ਰਾਹ 'ਚ ਕਿਸੇ ਨਾਲ ਝਗੜਾ ਕਲੇਸ਼ ਹੋ ਗਿਆ, ਚੋਟਾਂ ਲੱਗ ਗਈਆਂ। ਇਹ ਜਿਹੜੀਆਂ ਉਪਾਧੀਆਂ ਨੇ ਨਾ, ਇਹਨਾਂ ਨੂੰ ਕਿਹਾ ਜਿਸ ਘਰ ਵਿੱਚ ਸਿਮਰਨ ਹੋ ਜਾਏ ਉੱਥੇ ਉਪਾਧੀਆਂ ਨਹੀਂ ਰਹਿ ਸਕਦੀਆਂ, ਉਪਾਧੀਆਂ ਤੁਰ ਜਾਣਗੀਆਂ। ਅਤੇ ਜੇ ਉਪਾਧੀਆਂ ਨੇ ਨਾ, ਫਿਰ ਅੱਖਰ ਗਿਣਦਾ ਰਿਹਾ, ਸਿਮਰਨ ਨਹੀਂ ਹੋਇਆ। ਸਿਮਰਨ ਦਾ ਅਰਥ ਹੈ ਘਰ 'ਚ ਰੱਬ ਬੈਠ ਜਾਣਾ। ਹਰ ਸਿਮਰਨ ਮੈਂ ਆਪ ਨਿੰਕਾਰਾ, ਜੇ ਨਿੰਕਾਰ ਬੈਠ ਗਿਆ ਤਾਂ ਉਪਾਧੀਆਂ ਦਾ ਕੀ ਕੰਮ ਹੈ? ਜੇ ਹਰ ਸਿਮਰਨ ਭਇਆ ਤਹੀ ਉਪਾਧਗਤ ਕਹਿਨੀ, ਵਡ ਪਾਗੇ ਹਰ ਜਪਣਾ। ਜਨ ਨਾਨਕ ਕੋ ਗੁਰ ਏ ਮਤ ਦੇਨੀ, ਜਪ ਹਰ ਭਵ ਜਲ ਤਰਨਾ। ਕੋਈ ਉਪਾਧੀ ਨਹੀਂ, ਕੋਈ ਕਲੇਸ਼ ਨਹੀਂ ਹੈ। ਗੁਰੂ ਸਾਹਿਬ ਜੀ ਨੇ ਕਿਹਾ ਸੀ ਸੰਗਤ ਵਿੱਚ ਸਿੱਖ ਬੈਠੇਗਾ ਇੱਥੇ ਸਤਿਯੁਗ ਵਰਤਦਾ, ਕੀਰਤਨ ਹੁੰਦਾ ਸਤਿਯੁਗ ਵਰਤਦਾ, ਸਿਮਰਨ ਹੁੰਦਾ ਸਤਿਯੁਗ ਵਰਤਦਾ। ਅਤੇ ਵਰਤਾਓ, ਜਿਸ ਘਰ ਵਿੱਚ ਸਤਿਯੁਗ ਵਰਤਿਆ ਹੋਵੇ ਉਸ ਘਰ ਵਿੱਚ ਕਲਯੁਗ ਦਾ ਕੀ ਕੰਮ ਹੈ? ਕਲਯੁਗ 'ਤੇ ਆਇਆ ਕਿ ਪਾਪੀ ਡੁੱਬਣੇ ਨੇ, ਤੇ ਸਤਿਗੁਰੂ ਬਾਣੀ ਲੈ ਕੇ ਆਏ ਕਿ ਮੈਂ ਬੇੜੇ ਤੇ ਚਾੜ ਕੇ ਤਾਰਨੇ ਨੇ। ਕਲੂ ਚਾਹੇ ਪਾਪੀ ਡੁੱਬ ਜਾਏ, ਕਲਯੁਗ ਚਾਹੁੰਦਾ ਪਾਪੀ ਡੁੱਬ ਜਾਣ, ਬਾਬਾ ਚਾਹੇ ਹੁਣ ਪਾਰ ਲੰਘਾਏ, ਗੁਰੂ ਸਾਹਿਬ ਚਾਹੁੰਦੇ ਨੇ ਪਾਰ ਲੰਘਾਉਣ, ਇੱਕ ਵੀ ਨਹੀਂ ਮੈਂ ਡੁੱਬਣ ਦੇਣਾ। ਕਹਿੰਦੇ ਨੇ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨੇ ਖੰਡਨ ਕਲ ਕਲੇਸ਼ਾ, ਪ੍ਰਭ ਸਿਮਰ ਨਾਨਕ ਨਹਿ ਦੂਰਨ। ਫਿਰ ਉਹ ਕਿੱਥੇ ਹੈ ਜਿਹੜਾ ਸਾਡੇ ਕਲੇਸ਼ ਮੁਕਾਏ, ਉਹ ਕਿੱਥੇ ਹੈ, ਕਿੱਥੇ ਉਹਨੂੰ ਲੱਭਾਂ। ਇੱਕ ਮਹਾਤਮਾ ਨੇ ਬੜੀ ਸੁੰਦਰ ਗੱਲ ਕਹੀ, ਤੁਰਿਆ ਜਾ ਰਿਹਾ ਸੀ, ਪੁੱਛਿਆ, ਸਾਥੀ ਨਾਲ ਸਨ, ਅਗਲਾ ਨਗਰ ਕਹਿੰਦਾ, ਉਹਨਾਂ ਕਿਹਾ ਨਾਲ ਹੀ ਹੈ ਜੀ, ਅਤੇ ਉਹ ਬੜੀ ਦੂਰ ਨਿਕਲਿਆ। ਕਹਿਣ ਲੱਗੇ ਜੀ ਉਹਨੇ ਕੀ ਕਿਹਾ, ਕਹਿਣ ਲੱਗੇ ਉਹਨੇ ਕਹਿ ਕੇ ਸਾਨੂੰ ਹੌਸਲਾ ਦੇ ਦਿੱਤਾ, ਪਹੁੰਚਾਇਆ ਹੀ ਉਹਨੇ, ਬੜਾ ਚੰਗਾ ਕੀਤਾ, ਉਹਨੇ ਕਿਹਾ ਦੂਰ ਨਹੀਂ ਆ, ਨੇੜੇ ਹੀ ਪਹੁੰਚ ਜਾਣਾ ਤੁਸੀਂ। ਅਤੇ ਜੇ ਕਹਿੰਦਾ ਬੜੀ ਦੂਰ ਹੈ ਜੀ, ਬੜੀ ਮੁਸ਼ਕਲ ਪਹੁੰਚੇ ਹੋਗੇ, ਅਸੀਂ ਉੱਥੇ ਹੀ ਬਹਿ ਜਾਣਾ ਸੀ। ਗੁਰੂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਜਿਸ ਰੱਬ ਬਾਰੇ ਕਹਿੰਦਾ ਨਾ ਦੂਰ ਨਹੀਂ, ਉਹ ਹੱਥ ਤੋਂ ਵੀ ਨੇੜੇ, ਆ ਨਾਲ ਹੀ ਹੈ। ਉਹ ਤਾਂ ਕਹਿੰਦੇ ਨੇ ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ, ਹੋਰ ਕਹਿੰਦੇ ਨਾਲ ਖਲੋਤਾ ਤੇਰੇ ਨਾਲ ਖੜੇ ਤੂੰ ਵੀ ਛੱਡ, ਤੇਰੇ ਅੰਦਰ ਹੀ ਵੱਸਦਾ ਪਿਆ। ਪਰਮਾਤਮਾ ਦੂਰ ਨਹੀਂ, ਪ੍ਰਭ ਸਿਮਰ ਜਿੱਥੇ ਯਾਦ ਕਰੇ। ਮੈਨੂੰ ਇੱਕ ਇਤਿਹਾਸਕ ਗੱਲ ਯਾਦ ਆਈ, ਕਮਾਲ, ਹੀਰਿਆਂ ਤੋਂ ਮੁੱਲ ਹੈ ਭੈਣ, ਉਹ ਭੈਣ ਧੰਨ ਬੇਬੇ ਨਾਨਕੀ, ਪਹਿਲੀ ਸਿੱਖ ਸੀ ਬੇਬੇ ਨਾਨਕੀ, ਧੰਨ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੀ ਸੀ, ਵੀਰ ਨਹੀਂ ਹੈ ਤੇ ਪੀਰ ਹੈ। 5 ਸਾਲ ਵੱਡੀ ਸੀ, ਬੜਾ ਸਤਿਕਾਰ ਕਰਦੀ ਸੀ, ਹੱਥ ਜੋੜ ਕੇ ਖੜੀ ਹੋ ਗਈ, ਤੁਰਨ ਲੱਗੇ। ਕਹਿਣ ਲੱਗੇ ਹੁਣ ਕਦੋਂ ਦਰਸ਼ਨ ਹੋਣਗੇ, ਸਤਿਗੁਰੂ ਬੋਲੇ। ਕਹਿਣ ਲੱਗੇ ਜਦੋਂ ਯਾਦ ਕਰੋਗੇ। ਹੱਸ ਪਈ, ਕਹਿਣ ਲੱਗੀ ਸਮਝ ਗਈ ਹਾਂ, ਬਸ ਵਿਛੋੜੇ ਹੀ ਮੁੱਕ ਗਏ, ਮੇਰੇ ਪੀਰ ਮੇਰੇ ਵੀਰ ਤੂੰ ਹੈ ਯਾਦ, ਜਿੱਥੇ ਕੋਈ ਯਾਦ ਕਰੇ ਗੁਰੂ ਉੱਥੇ ਹੀ ਹਾਜ਼ਰ ਨਾਜ਼ਰ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛੁੜਾ, ਤੂੰ ਤਾਂ ਨਾਲ ਹੈ। ਐਵੇਂ ਦੂਰ ਸਮਝਦੀ ਰਹੀ ਹਾਂ ਕਿ ਕਦੋਂ ਆਓਗੇ, ਤੈਨੂੰ ਤਾਂ ਯਾਦ ਕੀਤਾ ਤੇ ਤੇਰੇ ਦੀਦਾਰ ਹੋ ਗਏ, ਰੱਬ ਕਿੱਥੇ ਹੈ। ਹਰ ਸਿਮਰਨ ਮੈਂ ਆਪ ਨੂੰ ਨਕਾਰਾ, ਉਹ ਕਹਿੰਦੇ ਨੇ ਪ੍ਰਭ ਸਿਮਰ ਨਾਨਕ ਨਹਿ ਦੂਰ ਨੇ, ਉਹ ਤੇਰੇ ਤੋਂ ਦੂਰ ਨਹੀਂ, ਉਹ ਤੇਰੇ ਨਾਲ ਹੈ। ਤੇਰੇ ਰੋਗਾਂ ਦਾ ਨਾਸ ਕਰਨ ਵਾਲਾ, ਤੇਰੇ ਕਲੇਸ਼ਾਂ ਦਾ ਨਾਸ ਕਰਨ ਵਾਲਾ, ਉਹ ਤੇ ਤੇਰੇ ਨਾਲ, ਉਹ ਤੇਰੇ ਅੰਦਰ ਬੈਠਾ ਹੋਇਆ ਹੈ। ਹਾਂਜੀ,
ਹਾਬੋ ਰੰਗ ਮਾਣ ਹੈ ਜਿਸ ਸੰਗ,
ਜਿੰਨੀਆਂ ਮੌਜਾਂ ਮਾਣ ਰਹੇ ਹਾਂ ਨਾ, ਬੱਚਿਆਂ ਚ ਬੈਠ ਕੇ ਹੱਸ ਰਹੇ ਹਾਂ, ਸੁੰਦਰ ਵਸਤਰ ਪਾ ਰਹੇ ਹਾਂ, ਚੰਗੇ ਘਰਾਂ ਚ ਰਹਿ ਰਹੇ ਹਾਂ, ਚੰਗੇ ਰਸ ਰਮਈ ਖਾਣੇ ਖਾ ਰਹੇ ਹਾਂ, ਇਹ ਜੋ ਕੁਝ ਵੀ ਕਰ ਰਹੇ ਹਾਂ ਨਾ, ਜਿਸ ਦੇ ਨਾਲ ਤੂੰ ਸਾਰੇ ਹੀ ਕੌਤਕ ਆਨੰਦ ਮਾਣ ਰਿਹਾ ਹੈ।
ਦਾਸਿਓਂ ਲਾਈਆ ਨੇ ਹੋ,
ਉਸ ਨਾਲ ਪਿਆਰ ਵੀ ਬਣਾ, ਇਹ ਤੇਰੀ ਮਿਹਨਤ ਨਹੀਂ, ਇਹ ਉਸਦੀ ਮਿਹਰ ਹੈ, ਇਹ ਉਸਦੀ ਕਿਰਪਾ, ਉਸ ਨਾਲ ਪਿਆਰ ਬਣਾ। ਤੂੰ ਪਿਆਰ ਰੱਬ ਨੂੰ ਭੁੱਲ ਜਾਣਾ, ਬੱਚੇ ਰੱਬ ਨੇ ਦਿੱਤੇ, ਬੱਚਿਆਂ ਨਾਲ ਤੇ ਪਿਆਰ ਬਣਾ ਲਿਆ, ਦੇਣ ਵਾਲਾ ਭੁੱਲ ਗਿਆ, ਦੇਣ ਵਾਲੇ ਨੂੰ ਨਾ ਭੁਲਾਉਣ, ਰਿਜ਼ਕ ਤੇ ਖਾ ਕੇ ਕਹਿਣਾ ਆਹ ਆਨੰਦ ਆ ਗਿਆ ਜੀ, ਬੜਾ ਰਸ ਹੈ, ਪਰ ਦੇਣ ਵਾਲਾ ਉਹ ਤੈਨੂੰ ਭੁੱਲ ਗਿਆ। ਨਹੀਂ ਐਸਾ ਕਰ, ਦਿਨ ਰਾਤ ਉਸਨੂੰ ਯਾਦ ਕਰ, ਰਹਿਣ ਦਿਨ ਪ੍ਰਭਾਤ ਤੂੰ ਹੈ ਹੀ ਗਾਮਨਾ, ਜੇ ਜਨ ਸਰਬੱਤ ਨਾਉ ਤੇਰਾ ਧਿਆਮਣਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਮਣਾ। ਉਸ ਨੂੰ ਯਾਦ ਕਰ, ਉਸ ਨਾਲ ਪਿਆਰ ਬਣਾ। ਹਾਂਜੀ,
ਸੋ ਸਹੋ ਬਿੰਦ ਨਾ ਵਿਸਰੋ,
ਉਹ ਮਾਲਕ ਬਿੰਦ ਹੁੰਦਾ ਜ਼ਰਾ ਜਿਹਾ, ਥੋੜਾ ਜਿਹਾ ਟਾਈਮ ਵੇ ਉਹ ਪਰਮਾਤਮਾ ਨਾ ਭੁੱਲ। ਵੇਖੋ ਇਹ ਸੰਗਲ ਨੇ ਨਾ, ਇੱਕ ਕੜੀ ਟੁੱਟ ਜਾਏ ਸਾਰਾ ਸੰਗਲ ਗਿਆ, ਜ਼ਰਾ ਕੁ ਵੀ ਭੁੱਲ ਜਾਈਏ ਫਿਰ ਦੂਰੀਆਂ ਪੈਂਦੀਆਂ ਪੈਂਦੀਆਂ ਬਿਲਕੁਲ ਹੀ ਪੈ ਜਾਂਦੀਆਂ। ਕਿਹਾ ਇੱਕ ਰੰਚਕ ਮਾਤਰ ਵੀ ਪਰਮਾਤਮਾ ਨਾ ਭੁੱਲੇ, ਜਿਹਨੇ ਤੇਰੀ ਇਹ ਸੁੰਦਰ ਦੇਹ ਇਹ ਸਰੀਰ ਬਣਾਇਆ ਤੇਰਾ, ਇਹ ਸਰੀਰ ਦੀ ਸੁੰਦਰਤਾ ਵੇਖ, ਕਿੰਨੀ ਤਰਤੀਬ ਉਸਨੇ ਬਣਾਈ। ਬੜਾ ਸੁੰਦਰ ਬੰਦਾ ਹੋਵੇ, ਨਾਕੀ ਕੱਟੀ ਹੋਵੇ, ਆਖੀ ਇੱਕ ਨਾ ਹੋਵੇ, ਕਰੂਪ ਹੋ ਜਾਂਦਾ, ਪਰ ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਉਸ ਉਪਮਾ ਰਹਿਤ ਪਰਮਾਤਮਾ ਨੂੰ ਸਦਾ ਯਾਦ ਕਰਦਾ ਰਹੋ।
ਹਾਂਜੀ, ਨਾਨਕ ਜਿਨ ਸੁੰਦਰ ਰਚਿਆ ਦੇਹ,
ਫਰਮਾ ਰਹੇ ਨੇ ਜਿਸ ਨੇ ਤੇਰਾ ਸੁੰਦਰ ਸਰੀਰ ਰਚਿਆ ਹੈ ਉਸ ਨੂੰ ਕਦੇ ਨਾ ਭੁੱਲੋ।
ਹਾਂਜੀ, ਪੌੜੀ ਜੀਓ ਪ੍ਰਾਣ ਤਨ ਧਨ ਦੀਆ,
ਜਿਸਨੇ ਜਿੰਦ ਦਿੱਤੀ। ਹੁਣ ਸਰੀਰ ਸੁੰਦਰ ਹੋਵੇ, ਜਾਨ ਹੀ ਕੋਈ ਨਾ ਹੋਵੇ ਤੇ ਮੁਰਦਾ ਕਿੰਨਾ ਸੋਹਣਾ ਲੱਗੇਗਾ। ਜਿੰਦ ਪਾਏ ਜੀਓ ਪਾਏ, ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਣ। ਜਿਸਨੇ ਜਿੰਦ ਦਿੱਤੇ, ਪ੍ਰਾਣ ਦੇ ਦਿੱਤੇ, ਰਸ ਦੇ ਦਿੱਤੇ, ਇਹ ਭੋਗ ਪਦਾਰਥ ਜਿਸਨੇ ਬਖਸ਼ਿਸ਼ ਕੀਤੇ ਹਨ।
ਦੀਨੇ ਰਸ ਭੋਗ,
ਜਿਸਨੇ ਕੀਨੇ ਦਰਥ ਕਰ ਦਿੱਤੇ, ਬਣਾਏ ਤੇਰੇ ਵਾਸਤੇ, ਬਣਾਏ ਰਸ ਭੋਗ ਬਣਾਏ ਹਨ।
ਗ੍ਰਹਿ ਮੰਦਰ ਰਥ ਆਸੁਦੀਏ,
ਕਹਿੰਦੇ ਨੇ ਤੈਨੂੰ ਘਰ ਦਿੱਤਾ, ਚੜਨ ਵਾਸਤੇ ਰਥ ਦਿੱਤੇ ਆ, ਸਵਾਰੀਆਂ ਦਿੱਤੀਆਂ। ਅਸੋਗ ਦਾ ਅਰਥ ਹੁੰਦਾ ਘੋੜਾ, ਘੋੜੇ ਤੈਨੂੰ ਚੜਨ ਵਾਸਤੇ ਦਿੱਤੇ। ਇਹ ਮਤ ਕਿਸ ਨੇ ਦਿੱਤੀ? ਵੈਸੇ ਜਾਨਵਰਾਂ ਨਾਲ ਸਿੱਧਾ ਬੰਦਾ ਲੜਨਾ ਚਾਹੇ ਤੇ ਬੜੀ ਮੁਸ਼ਕਲ, ਅਟਕਲ ਨਾਲ ਤੇ ਸ਼ੇਰਾਂ ਨੂੰ ਵੀ ਕਾਬੂ ਕਰ ਲੈਂਦਾ। ਤੂੰ ਦੂਸਰਿਆਂ ਤੋਂ ਸਵਾਰ ਹੈ ਬੁੱਧ ਦੇ ਕਾਰਨ, ਤੈਨੂੰ ਪਰਮਾਤਮਾ ਨੇ ਅਕਲ ਦੇ ਦਿੱਤੀ, ਬੁੱਧ ਦੇ ਦਿੱਤੀ, ਉਸਨੇ ਘਰ ਦਿੱਤੇ, ਤੈਨੂੰ ਇਹ ਘੋੜੇ ਚੰਗੇ ਦਿੱਤੇ, ਰਚ ਪਲਾ ਸੰਯੋਗ ਚੰਗੇ ਭਾਗ ਬਣਾ ਕੇ ਇਹ ਸਾਰੀਆਂ ਦਾਤਾਂ ਤੈਨੂੰ ਦਿੱਤੀਆਂ।
ਹਾਂ, ਰਚ ਭਲੇ ਸੰਯੋਗ,
ਸੰਯੋਗ ਹੀ ਹੈ ਨਾ, ਇੱਕ ਬੰਦਾ ਦੂਸਰੇ ਦਾ ਭਾਰ, ਮਰਦਾ ਜਾਂਦਾ ਭਾਰ ਥੱਲੇ, ਉਹ ਪੰਡ ਚੁੱਕ ਕੇ ਤੁਰ ਰਿਹਾ ਤੇ ਇੱਕ ਘੋੜੇ ਤੇ ਚੜ੍ਹ ਕੇ ਜਾ ਰਿਹਾ। ਕਮਾਲ ਹੈ, ਇੱਕ ਵਿਚਾਰਾ ਮੁਸ਼ਕਲ ਨਾਲ ਦੂਸਰੇ ਦਾ ਭਾਰ ਢੋ ਰਿਹਾ ਤੇ ਤੈਨੂੰ ਜਿਸਨੇ ਇੰਨੀਆਂ ਦਾਤਾਂ ਦਿੱਤੀਆਂ, ਇੰਨੇ ਚੰਗੇ ਤੇਰੇ ਭਾਗ ਬਣਾ ਦਿੱਤੇ।
ਹਾਂਜੀ, ਸੁੱਤ ਬਨਤਾ ਸਾਜਨ ਸੇਵਕ ਦੀਏ,
ਪੁੱਤਰਾਂ ਅਰਥ ਕੀਤੇ ਨੇ। ਸੁੱਤ ਦਾ ਵੈਸੇ ਅਰਥ ਹੁੰਦਾ ਪੁੱਤਰ, ਬਣਤਾ ਇਸਤਰੀ, ਪਰ ਕੁਛ ਵਿਦਵਾਨਾਂ ਪੁਰਾਣੇ ਆ ਸੁੱਤ ਬਣਤਾ ਇਕੱਠੇ ਆ ਜਾਣ, ਬਣਤਾ ਨੂੰ ਕਹਿ ਦਿੱਤਾ ਕਿ ਪੁੱਤਰ ਦੀ ਇਸਤਰੀ। ਖੈਰ, ਸੁੱਤ ਬਣਤਾ ਸਾਜਨ ਕੀ, ਉਸਨੇ ਤੈਨੂੰ ਸੱਜਣ ਮਿੱਤਰ ਦਿੱਤੇ, ਯਕੀਨ ਜਾਣਨਾ, ਖੁਸ਼ਾਮਦੀ ਬੰਦੇ, ਖਾਣ ਪੀਣ ਵਾਲੇ ਬੰਦੇ, ਗਰਜ਼ਾਂ ਪੂਰੀਆਂ ਕਰਨ ਵਾਲੇ, ਹਜ਼ਾਰਾਂ ਇਕੱਠੇ ਹੋ ਜਾਣਗੇ, ਪਰ ਦਿਲੀ ਮਿੱਤਰ, ਦੁੱਖ ਸੁੱਖ ਦੇ ਸਾਥੀ ਇਹ ਪ੍ਰਮਾਤਮਾ ਦਿੰਦਾ। ਮਿੱਤਰ ਜਿਹੜਾ ਹੈ ਨਾ, ਜਿਹੜਾ ਜਿੰਦ ਜਾਣ ਹੋਵੇ, ਦੁੱਖ ਸੁੱਖ ਵਿੱਚ ਨਾਲ ਹੋਵੇ, ਮਿੱਤਰ ਤੇ ਉਹ ਹੈ। ਆਰੇ ਨਾਲ ਵੀ ਚੀਰਿਆ ਜਾਏ ਤੇ ਆਖੇ ਗੁਰੂ ਵੱਲ ਹੀ ਮੇਰਾ ਮੂੰਹ ਕਰੋ, ਇਹਨੂੰ ਕਹਿੰਦੇ ਨੇ ਮਿੱਤਰ। ਐਸੇ ਮਿੱਤਰ ਜਿਸਨੇ ਤੈਨੂੰ ਦਿੱਤੇ,
ਪ੍ਰਭ ਦੇਵਨ ਯੋਗ,
ਦੇਣ ਯੋਗ ਕੀ ਹੈ, ਪ੍ਰਮਾਤਮਾ ਨੰਕਾਰ ਨੇ ਉਹ ਮਿੱਤਰ ਦਿੱਤੇ ਹਨ।
ਹਰ ਸਿਮਰਤ ਤਨ ਮਨ ਹਰਿਆ,
ਪ੍ਰਮਾਤਮਾ ਨੂੰ ਸਿਮਰ ਕੇ ਤੇਰਾ ਤਨ ਮਨ ਹਰਿਆ ਦਾ ਅਰਥ ਹੈ ਖੜਾਓ ਵਿੱਚ ਆ ਕੇ, ਹਰ ਵੇਲੇ ਵਿਗਾਸ ਵਿੱਚ ਰਹਿੰਦਾ, ਉਸ ਦੀ ਕਿਰਪਾ ਰਹਿੰਦੀ ਹੈ।
ਲਹਿ ਜਾਹੇ ਵਿਯੋਗ,
ਸਾਰਾ ਵਿਯੋਗ ਮੁੱਕ ਗਿਆ, ਵਿਛੋੜਾ ਮੁੱਕ ਗਿਆ। ਧੰਨ ਹੈ ਉਹ ਬੰਦਾ, ਰੱਬ ਦੀ ਕਿਰਪਾ ਹੈ ਕਿ ਵਿਛੋੜਾ ਨਹੀਂ ਪਿਆ, ਪਰਿਵਾਰ ਹੈ, ਇਕੱਠਾ ਰਹਿੰਦਾ, ਸੱਜਣਾ ਮਿੱਤਰਾਂ ਦੇ ਨਾਲ ਰਹਿੰਦਾ, ਔਰ ਵੱਡੀ ਗੱਲ ਹੈ, ਸੰਗਤ ਤੋਂ ਵੀ ਵਿਛੋੜਾ ਨਹੀਂ, ਪਰਮਾਤਮਾ ਤੋਂ ਵਿਛੋੜਾ ਵੀ ਨਹੀਂ। ਵਿਛੜਿਆਂ ਕਾ ਕਿਆ ਵਿਛੜਾ, ਮਿਲਿਆਂ ਕਾ ਕਾ ਮੇਲ, ਜਿਹੜੇ ਰੱਬ ਨੂੰ ਮਿਲ ਪਏ ਉਹਨਾਂ ਨੇ ਹੋਰ ਮੇਲ ਕੀ ਕਰਨਾ, ਇਸ ਤੋਂ ਵੱਡਾ ਮੇਲ ਕਿਹੜਾ, ਤੇ ਜਿਹੜੇ ਰੱਬ ਨਾਲੋਂ ਵਿਛੜ ਗਏ ਉਹ ਜਿੰਨਿਆਂ ਨੂੰ ਮਿਲੇ ਨੇ ਕੋਈ ਪਤਾ ਨਹੀਂ, ਘੜੀ ਨੂੰ ਵਿਛੜ ਜਾਣ, ਅੱਜ ਦੇ ਮਿੱਤਰ ਘੜੀ ਨੂੰ ਦੁਸ਼ਮਣ ਬਣ ਜਾਣ। ਕਹਿੰਦੇ ਨੇ ਮੇਲ ਜਿਹੜਾ ਹੈ ਨਾ, ਉਸ ਮਾਲਕ ਨੇ ਕੀਤਾ, ਉਸ ਦੀ ਕਿਰਪਾ ਹੈ।
ਹਾਂਜੀ, ਸਾਧ ਸੰਗ ਹਰ ਗੁਣ ਰਮ ਹੋ, ਬਿਨਸੇ ਸਭ ਰੋਗ,
ਰੋਗ ਤੇ ਬਹੁਤ ਨੇ, ਰੋਗ ਇੱਥੇ ਮੁੱਕਦੇ ਨੇ ਨਾ, ਰੋਗੀ ਮੁੱਕਦੇ ਨੇ, ਜੋ ਜੋ ਦੀਸਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਪਰ ਮੁੱਕਦੇ ਕਿੰਨੇ ਦੇ ਨੇ, ਉਸ ਦੇ ਵਿੱਚ ਲੀਨ ਹੋ ਜਾਣ, ਰੋਗ ਜਿਸ ਦੇ ਨੇੜੇ ਨਹੀਂ ਆਉਂਦਾ, ਉਹ ਹੈ ਪਰਮਾਤਮਾ, ਉਹ ਹੈ ਨੰਕਾਰ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੰਗਤ ਵਿੱਚ ਆ ਕੇ ਪਰਮਾਤਮਾ ਦੇ ਗੁਣਾਂ ਦਾ ਗਾਣ ਕਰੋ। ਇੱਕ ਪ੍ਰਸ਼ਨ ਪੈਦਾ ਹੋਏਗਾ, ਉਹ ਮੈਂ ਤੁਹਾਡੇ ਸਾਹਮਣੇ ਰੱਖ ਦਿਆਂ, ਜਿਸ ਨੂੰ ਅਸੀਂ ਦੁੱਖ ਰੋਗ ਮੁਸੀਬਤਾਂ ਕਹਿੰਦੇ ਹਾਂ ਨਾ, ਇਹ ਤਾਂ ਸਾਡੇ ਨਾਲ ਗੁਰੂਆਂ ਤੋਂ ਜ਼ਿਆਦਾ ਆਈਆਂ ਹਨ। ਚਾਰ ਪੁੱਤਰ ਹੋਣ ਅਤੇ ਚਾਰ ਦਿਨ ਦਾ ਫਰਕ ਅਤੇ ਸਾਰੇ ਸ਼ਹੀਦ ਹੋ ਜਾਣ, ਪਿਤਾ ਵੀ ਸ਼ਹੀਦ ਹੋ ਜਾਏ, 80 ਸਾਲ ਦੀ ਮਾਤਾ ਸ਼ਹੀਦ ਹੋ ਜਾਏ, ਪੈਰੀ ਜੋੜਾ ਨਹੀਂ ਅਤੇ ਕਹਿ ਰਹੇ ਨੇ ਆਨੰਦ, ਕੋਈ ਰੋਗ ਨਹੀਂ, ਕੋਈ ਸੋਗ ਨਹੀਂ, ਕੁਛ ਵੀ ਨਹੀਂ, ਮਾਲਕ ਤੇਰੀ ਮਿਹਰ, ਤੂੰ ਨਾਲ ਹੈ ਅਤੇ ਸਭ ਕੁਛ ਆ। ਜੇ ਤੂੰ ਨਾਲ ਹੈ ਸਭ ਕੁਛ ਹੈ, ਤੱਤੀ ਲੋਹ 'ਤੇ ਬੈਠ ਕੇ ਵੀ ਕਹਿਣ ਤੇਰਾ ਕੀ ਆ ਮਿੱਠਾ ਲੱਗੇ, ਫਿਰ ਰੋਗ ਦੀ ਦੋਗ ਦੀ ਇਹ ਦੁੱਖ ਦੀ ਵਿਆਖਿਆ ਕੁਛ ਹੋਰ ਆ। ਜਿਸ ਨੂੰ ਗੁਰਮੁਖ ਸਿਮਰਨ ਕਰਨ ਵਾਲਾ ਕਹਿੰਦੇ ਆ, ਦੁੱਖ ਤੇ ਆਉਂਦੇ ਨੇ ਤੇ ਕੱਪੜੇ ਨੇ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਸਿਰਫ ਬਾਹਰ ਬਾਹਰ ਹੁੰਦੇ ਨੇ, ਅੰਦਰ ਮਨ ਤੱਕ ਨਹੀਂ ਪਹੁੰਚਦੇ। ਮੀਆਂ ਮੀਰ ਰੋ ਉੱਠਿਆ ਤੇ ਕਹਿਣ ਲੱਗੇ, ਬਾਹਰੋਂ ਬਾਹਰੋਂ ਨਾ ਵੇਖ, ਅੰਦਰੋਂ ਵੇਖ। ਤਬ ਹੱਸ ਕਰ ਸਤਿਗੁਰ ਕਹਾ, ਮੀਆਂ ਛੋਡੋ ਪ੍ਰੀਤੀ ਚਾਮ ਸੇ, ਚਮੜੇ ਦੀ ਪ੍ਰੀਤੀ ਛੱਡ, ਕਿਆ ਹੋਆ ਤਨ ਤਪ ਰਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਅਸੀਂ ਤੇ ਨਾਮ ਨਾਲ ਸ਼ਾਂਤ ਹਾਂ, ਇਹ ਤਨ ਤਪ ਰਿਹਾ, ਤਨ ਦੀ ਗੱਲ ਛੱਡ, ਮੇਰੇ ਮਨ ਨੂੰ ਵੇਖ, ਮੈਂ ਨਹੀਂ ਤਪਿਆ। ਰੱਬ ਦਾ ਪਿਆਰਾ ਉਹ ਹੈ ਭਾਣਾ ਮੰਨਦਾ, ਵਾਕਿਆ ਹੀ ਜੇ ਭਾਣੇ ਵਿੱਚ ਆ ਗਿਆ, ਰੋਗ ਆ ਕੇ ਵੀ ਨਹੀਂ ਆਇਆ, ਦੁੱਖ ਆ ਕੇ ਵੀ ਨਹੀਂ ਆਇਆ, ਉਹ ਸਦਾ ਵਾਸਤੇ ਆਨੰਦ ਹੈ, ਉਹ ਨਿਰਲੇਪ ਹੈ, ਉਸਨੂੰ ਨਿਰਾਲਾ ਕਿਹਾ। ਸੰਗਤ ਵਿੱਚ ਆ ਕੇ ਬੈਠ, ਸਾਰੇ ਰੋਗ ਮੁੱਕ ਜਾਣਗੇ। ਸਰਵ ਰੋਗਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ। ਅੱਜ ਇੱਕ ਹੋਰ ਮਹਾਨ ਦਿਵਸ ਹੈ ਔਰ ਉਸਦੇ ਬਾਰੇ ਉਸ ਸੰਬੰਧ ਵਿੱਚ ਸਮਝਣਾ ਬੜਾ ਜ਼ਰੂਰੀ ਹੈ। ਸਿੱਖ ਪੰਥ ਵਿੱਚ ਗੁਰੂ ਕੀ ਹੈ, ਗੁਰੂ ਦਾ ਰੋਲ ਕੀ ਹੈ? ਗੁਰੂ ਜੋਤ ਹੈ ਅਤੇ ਜੋਤ ਅਨਰਵਚਨੀ ਸ਼ਬਦ ਹੈ, ਜੋਤ ਦੀ ਵਿਆਖਿਆ ਨਹੀਂ ਹੋ ਸਕਦੀ। ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ, ਤਾਂ ਤੇ ਅੰਗਦ ਭਾਇਓ, ਤੱਤ ਸਿਉ ਤੱਤ ਮਿਲਾਇਓ। ਤਨ ਤਨ ਗੁਰੂ ਅੰਗਦ ਦੇਵ ਪਾਤਸ਼ਾਹ ਦੂਸਰੀ ਪਾਤਸ਼ਾਹੀ, ਉਹਨਾਂ ਦਾ ਅੱਜ ਗੁਰਗੱਦੀ ਪੁਰਬ ਹੈ। ਸਰਬੱਤ ਸੰਗਤਾਂ ਨੂੰ, ਗੁਰੂ ਪੰਥ ਨੂੰ, ਸਮੁੱਚੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ, ਮੁਬਾਰਕਾਂ ਹੋਣ ਅਤੇ ਮੁਬਾਰਕਾਂ ਇੰਝ ਲਵੋ, ਉਹਨਾਂ ਦੇ ਦਰਸ਼ਨ ਕਰਕੇ ਗੁਰਸਿੱਖਾਂ ਮਨ ਵਧਾਈਆਂ, ਜਿਹਨੂੰ ਮੇਰਾ ਸਤਿਗੁਰੂ ਡਿੱਠਾ ਰਾਮ ਰਾਜ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਗੁਰੂ ਹੈ ਜੋਤ, ਪਰਮਾਤਮਾ ਦੀ ਜੋਤ, ਜਿੱਥੇ ਆ ਕੇ ਟਿਕ ਜਾਏ ਉਹ ਗੁਰੂ। ਵੈਸੇ ਜਿਹੜੇ ਬਚਨ ਗੁਰੂ ਕਹਿੰਦੇ ਉਹ ਆਮ ਸਿੱਖ ਵੀ ਕਹਿੰਦੇ ਨੇ, ਜਿਹੜੇ ਨਹੀਂ ਵੀ ਨਾ ਉਸ ਧਰਮ ਨੂੰ ਮੰਨਦੇ ਉਹ ਵੀ ਕਹਿੰਦੇ ਆ, ਪਰ ਗੁਰੂ ਦੇ ਵਾਹਿਗੁਰੂ ਆਖਣ ਵਿੱਚ, ਆਮ ਬੰਦੇ ਦੇ ਆਖਣ ਵਿੱਚ ਅਤੇ ਜਿਹੜਾ ਨਹੀਂ ਮੰਨਦਾ ਉਹਦੇ ਆਖਣ ਵਿੱਚ, ਲਫ਼ਜ਼ ਤਾਂ ਉਹੋ ਹੀ ਨੇ ਪਰ ਫਰਕ ਬੜਾ। ਧੰਨ ਗੁਰੂ ਨਾਨਕ ਦੇਵ ਜਿੱਥੇ ਕਹਿੰਦੇ ਸਨ ਘਰ, ਜਿਹੜੇ ਘਰ ਜਾਣਾ, ਇੱਕ ਬਚਨ ਜਾਂਦਿਆਂ ਕਹਿੰਦੇ ਸਨ, ਇੱਕ ਤੁਰਨ ਲੱਗੇ ਜਾਂਦਿਆਂ ਕਹਿਣਾ ਕਰਤਾਰ ਚੇਤਾ ਆਵੇ, ਅਤੇ ਉਹਨਾਂ ਕੰਧਾਂ ਨੂੰ ਵੀ ਕਰਤਾਰ ਚੇਤਾ ਹੁੰਦਾ ਸੀ, ਬੰਦੇ ਕੀ ਜ਼ਰਾ ਜ਼ਰਾ ਜਿਹੜਾ ਸੀ ਉਹਨੂੰ ਰੱਬ ਯਾਦ ਆਉਂਦਾ ਸੀ, ਗੁਰੂ ਜੋਤ ਬੋਲ ਰਹੀ ਹੈ, ਬੰਦਾ ਨਹੀਂ ਰੱਬ ਬੋਲ ਰਿਹਾ, ਅੰਦਰੋਂ ਪਰਮਾਤਮਾ ਬੋਲ ਰਿਹਾ, ਕਰਤਾਰ ਚੇਤਾ ਆਵੇ। ਜਾਣ ਲੱਗਿਆ ਫਿਰ ਕਹਿਣਾ ਕਰਤਾਰ ਚੇਤਾ ਆਵੇ, ਹੁਣ ਆਮ ਬੰਦਾ ਆ ਕੇ ਕੁਛ ਵੀ ਨਹੀਂ ਹੁੰਦਾ। ਉੱਥੇ ਜੋਤ ਹੈ, ਉਹ ਇੱਕ ਐਸੀ ਬਰਕਤ ਹੈ ਜਿਸ ਦੇ ਬਾਰੇ ਕਿਹਾ ਨਹੀਂ ਜਾ ਸਕਦਾ ਕਿ ਕੀ ਹੈ। ਇਹੋ ਜੋਤ ਜਿਹੜੀ ਸੀ ਟਿੱਕੀ ਆ ਕੇ ਗੁਰੂ ਅੰਗਦ ਦੇਵ ਉਹਨਾਂ ਦੇ ਅੰਦਰ ਟਿੱਕ ਗਈ, ਗੁਰਮੈਂ ਆਪ ਰੱਖਿਆ ਕਰਤਾਰੇ। ਕੁਛ ਪੰਕਤੀਆਂ ਪੜ੍ਹਦੇ ਹਾਂ, ਗੁਰੂ 'ਚ ਕਰਤਾਰ ਨੇ ਆਪਣਾ ਆਪ ਰੱਖਿਆ, ਗੁਰਮੈਂ ਆਪ ਗੁਰਮੈਂ ਗੁਰੂ ਮੈਂ ਆਪ ਗੁਰਮੈਂ ਆਪ ਰੱਖਿਆ ਕਰਤਾਰੇ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ, ਤਿੰਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਨ ਹਾਰੇ ਧਾਰਿਆ। ਧਾਰਿਆ ਦਾ ਅਰਥ ਟਿਕਾਇਆ, ਰੱਬ ਨੇ ਆਪਣਾ ਆਪ ਟਿਕਾ ਦਿੱਤਾ। ਆਮ ਕਰਕੇ ਤੇ ਅਸੀਂ ਇਹ ਵੇਖਦੇ ਹਾਂ ਸਿਰ 'ਤੇ ਸਿਰੋਂ ਪਾਓ ਕਿੰਨੇ ਵੱਜ ਗਏ, ਕਿੰਨੇ ਸਿਰੋਂ ਭਾਵ ਕਿੰਨੀਆਂ ਭੇਟਾਂ ਮਿਲਦੀਆਂ ਉਹ ਪੰਡਤ ਤੇ ਦਿਸਦੀ ਹੈ, ਅਸਲ ਵਿੱਚ ਗੁਰਿਆਈ ਨਹੀਂ ਦਿਸਦੀ। ਗੁਰਿਆਈ ਕੀ ਹੈ? ਉਹ ਜ਼ਿੰਮੇਵਾਰੀ ਹੈ, ਜ਼ਿੰਮੇਵਾਰੀ ਹੈ ਕਿ ਜਗਤ ਨੂੰ ਤਾਰਨਾ, ਜ਼ਿੰਮੇਵਾਰੀ ਹੈ ਕਿ ਬੁਝੇ ਦੀਵੇ ਜਗਾਉਣੇ ਨੇ, ਜ਼ਿੰਮੇਵਾਰੀ ਹੈ ਜੀਵਨ ਵਿੱਚ ਪਾਪ ਮੁਕਾਉਣੇ ਨੇ, ਜੀਵਨ ਵਿੱਚ ਨਾਮ ਰਸ ਆ ਜਾਏ, ਹਉਮੈ ਮੁੱਕ ਜਾਏ। ਇਹ ਗੁਰੂ ਦਾ ਰੋਲ ਹੈ। ਗੁਰੂ ਜਹਾਜ਼ ਹੈ, ਗੁਰ ਜਹਾਜ਼ ਖੇਵਟ ਗੁਰ ਗੁਰ ਬਿਨ ਕਰਿਓ ਨਾ ਕੋਏ। ਭਾਈ ਲਹਿਣਾ ਜੀ ਬਾਬਾ ਫੇਰੂ ਜੀ ਦੇ ਪੁੱਤਰ ਸਨ, ਇਤਿਹਾਸ ਤੇ ਬਹੁਤ ਲੰਮੇਰ ਆ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਆਪ ਨੂੰ ਪਤਾ, ਮਤੇ ਕਿ ਸਰਾਂ ਜਨਮ ਹੋਇਆ, ਖੰਡੂਰ ਸਾਹਿਬ ਇੱਥੇ ਆ ਗਏ, ਇੱਥੇ ਹੀ ਸ਼ਾਦੀ ਹੋਈ, ਸੰਗਰ ਦੁਕਾਨ ਕੀਤੀ, ਪਿਤਾ ਚੜ੍ਹਾਈ ਕਰ ਗਿਆ, ਦੇਵੀ ਦੇ ਭਗਤ ਸਨ, ਜਾਂਦੇ ਸਨ, ਭਾਈ ਜੋਧ ਕੋਲੋਂ ਬਾਣੀ ਸੁਣੀ, ਭਾਈ ਸ਼ੀਹ ਭਾਈ ਜੋਧ, ਇਹ ਦੋ ਸਿੱਖਾਂ ਦੀ ਸੰਗਤ ਹੋਈ। ਧੰਨ ਗੁਰੂ ਨਾਨਕ ਦੇਵ ਦੇ ਦਰਸ਼ਨ ਕਰਨ ਪਹੁੰਚੇ ਤੇ ਸਤਿਗੁਰਾਂ ਘੋੜੀ ਦੀ ਵਾਕ ਫੜੀ, ਲੈ ਗਿਆ ਬੰਨ ਇੱਥੇ ਘੋੜੀ, ਚੱਲ ਦਰਸ਼ਨ ਕਰ। ਵੇਖਿਆ ਉੱਥੇ ਉਹੋ ਜਿਹੀ ਬਾਬਾ ਜੀ ਨੇ, ਸਾਰੀ ਰਾਤ ਹੀ ਰੋਂਦੇ ਰਹੇ ਕਿ ਪਹਿਲੇ ਦਿਨ ਹੀ ਆਇਆ ਤੇ ਪਹਿਲੇ ਦਿਨ ਹੀ ਬੇਅਦਬੀ ਹੋ ਗਈ, ਸਤਿਗੁਰੂ ਅੰਮ੍ਰਿਤ ਵੇਲੇ ਆ ਗਿਆ। ਕਹਿਣ ਲੱਗੇ ਕੀ ਸਿਸਕੀਆਂ ਭਰ ਰਹੇ ਹੈ, ਟਿਕਾਣੇ ਤੂੰ ਪਹੁੰਚ ਗਏ, ਹੁਣ ਐਸਾ ਕਰ ਘਾਲ ਸ਼ੁਰੂ ਕਰ, 7 ਸਾਲ ਦੀ ਘਾਲ। ਹੁਣ ਵੇਖੋ ਗੁਰ ਵਿਅਕਤੀ ਜੇ ਨਿਰਾ ਹੋਵੇ ਨਾ, ਫਿਰ ਤੇ 4 ਹੁੰਦੇ ਉਸ ਵੇਲੇ ਨਹੀਂ, ਗੁਰੂ ਜੋਤ ਹੈ, ਜਿੱਥੇ ਹੈ ਉਹੀ ਗੁਰੂ ਹੈ। ਗੁਰੂ ਅੰਗਦ ਦੇਵ ਜੀ ਦੀ ਉਮਰ ਜਿਸ ਵੇਲੇ 30 ਸਾਲ ਸੀ, ਗੁਰੂ ਨਾਨਕ ਦੇਵ ਜੀ ਦੀ ਉਮਰ ਉਸ ਵੇਲੇ 65.5 ਸਾਲ ਸੀ, ਬਾਬਾ ਅਮਰਦਾਸ ਦੀ ਉਮਰ ਉਸ ਵੇਲੇ 55.5 ਸਾਲ ਸੀ, ਸਾਹਿਬ ਗੁਰੂ ਰਾਮਦਾਸ ਜੀ ਦਾ ਜਨਮ ਹੋ ਚੁੱਕਾ ਸੀ। ਚਾਰੇ ਵਿਅਕਤੀ ਪੰਜਾਬ ਵਿੱਚ ਮੌਜੂਦ ਨੇ, ਪਰ ਚਾਰੇ ਗੁਰੂ ਨਹੀਂ, ਗੁਰੂ ਧੰਨ ਗੁਰੂ ਨਾਨਕ ਦੇਵ ਨੇ, ਜੋਤ ਉੱਥੇ ਹੈ। 7 ਸਾਲ ਦੀ ਕਾਲ, ਸਾਖੀਆਂ ਕੁਛ ਲਿਖੀਆਂ ਵਿਦਵਾਨਾਂ ਨੇ ਕਿ ਇੱਕ ਦਿਨ ਸਤਿਗੁਰੂ ਪਾਤਸ਼ਾਹ ਨਦੀਨ ਕੱਢ ਰਹੇ ਸਨ, ਇਹ ਚਾਵਲ ਖਾਣੇ ਹੀ ਸੌਖੇ ਨੇ, ਬਣਾਉਣੇ ਉਗਾਉਣੇ ਔਖੇ, ਪਾਣੀ ਦੇ ਵਿੱਚ ਖੜੇ ਹੋ ਕੇ ਨੰਗੇ ਪੈਰੀ ਨਦੀਨ ਪੁੱਟ ਰਹੇ, ਮੈਂ ਵੀ ਸੇਵਾ ਕਰਾਂ। ਕਹਿਣ ਲੱਗੇ ਆ ਜਾ ਕਰ ਸੇਵਾ, ਤੇ ਜਿਉਂ ਸਤਿਗੁਰੂ ਹੱਸਣ ਲੱਗੇ ਇਸ ਦੀ ਸੇਵਾ ਵੇਖ ਕੇ, ਕਹਿਣ ਲੱਗੇ ਇਹ ਸੇਵਾ ਹੋ ਗਿਆ, ਚੌਲਾਂ ਦਾ ਦਾਣਾ ਨਹੀਂ ਕਿਸੇ ਨੂੰ ਮਿਲੇਗਾ, ਤੁਸੀਂ ਤੇ ਚਾਵਲਾਂ ਦੇ ਬੂਟੇ ਮੂੰਜੀ ਪੁੱਟ ਪੁੱਟ ਕੇ ਬਾਹਰ ਸੁੱਟੀ ਆ ਰਹੇ। ਕਹਿਣ ਲੱਗਾ ਜੀ ਮੈਨੂੰ ਪਤਾ ਹੀ ਕੋਈ ਨਹੀਂ, ਮੈਂ ਦੁਕਾਨਦਾਰ ਹਾਂ। ਕਹਿਣ ਲੱਗੇ ਬਸ ਇਹੀ ਬੰਦਾ ਕਰਦਾ, ਜਿੰਨੇ ਅੰਦਰ ਗੁਣ ਨੇ ਪੁੱਟ ਪੁੱਟ ਕੇ ਬਾਹਰ ਸੁੱਟਦਾ, ਅਵਗਣ ਵੱਜ ਜਾਂਦੇ ਹਨ, ਤੂੰ ਤੇ ਨਦੀਨ ਪਹੁੰਚਾ ਰਹੇ। ਪਹਿਲੇ ਸਿੱਖ ਫਿਰ ਸੇਵਾ ਕਰ, 3 ਭਰੀਆਂ ਬਣ ਗਈਆਂ। ਕਹਿਣ ਲੱਗੇ ਇੱਕ ਚੁੱਕਾਂਗਾ ਮੈਂ, ਗੁਰੂ ਦੂਜਿਆਂ ਨੂੰ ਬਾਅਦ ਵਿੱਚ ਕਹਿੰਦਾ ਪਹਿਲੇ ਆਪ ਕਰਦਾ, ਇੱਕ ਚੁੱਕਾਂਗਾ ਮੈਂ, ਦੂਸਰੇ ਤੂੰ, ਤੀਸਰਾ ਸਿੱਖ ਲਿਆ ਹੋ। ਕਹਿਣ ਲੱਗੇ ਮਹਾਰਾਜ ਜੇ 3 ਮੇਰੇ ਸਿਰ ਤੇ ਹੀ ਧਰ, ਜੇ ਨਾ ਚੁੱਕੀਆਂ ਗਈਆਂ ਫਿਰ ਹੋਰ ਲਿਆਵਾਂਗੇ। 3 ਪੰਡਾਂ ਇਕੱਠੀਆਂ ਚੁੱਕ ਲਈਆਂ ਤੇ ਪਾਣੀ ਉਹ ਗਾਰਾ ਵਗਦਾ ਆਏ ਤੇ ਮਾਤਾ ਜੀ ਨੇ ਵੇਖਿਆ, ਕਹਿਣ ਲੱਗੀ ਇਹ ਕੀ ਕੀਤਾ ਜੇ, 3 ਇਹਨੂੰ ਹੀ ਚੁਕਾਤੀਆਂ। ਕਹਿਣ ਲੱਗੇ ਇਸ ਬਿਨਾਂ ਚੁੱਕ ਕੌਣ ਸਕਦਾ। ਹੱਸ ਕੇ ਕਹਿਣ ਲੱਗੇ ਸੁਲੱਖਣੀ ਇਹ 3 ਪੰਡਾਂ ਨਹੀਂ, ਇਹ ਤਰਲੋਕੀ ਦਾ ਰਾਜ ਮੈਂ ਇਸਦੇ ਸਿਰ ਤੇ ਰੱਖ ਦਿੱਤਾ, ਇਹ ਚਿੱਕੜ ਨਹੀਂ ਇਹ ਕੇਸਰ ਆ, ਇਹ ਮੈਨੂੰ ਬੜਾ ਪਿਆਰਾ। ਬੜੀ ਇਮਤਿਹਾਨ ਹੋਏ, ਕਦੇ ਮੋਈ ਚੋਈ ਬਾਹਰ ਸੁੱਟ ਕੇ ਆਓ, ਕੌਲਾ ਉਹ ਸੁਲੇਮਾਨੀ ਕਟੋਰਾ ਗਿਰ ਗਿਆ ਸੀ ਟੋਏ ਚ, ਉਹ ਕੱਢ ਕੇ ਲਿਆਓ, ਕਦੀ ਅੱਧੀ ਰਾਤ ਕੰਧ ਬਣਾਓ, ਕਦੇ ਕੱਪੜੇ ਧੋਵੋ। ਉਸ ਵੇਲੇ ਹੁਕਮ ਕਰਨੇ, ਆਮ ਕਹਿੰਦੇ ਸਨ ਜੀ ਇਸ ਵੇਲੇ ਤਾਂ ਹੋਣਾ ਹੀ ਨਹੀਂ, ਉਹ ਪਤਾ ਕੀ ਕਹਿੰਦੇ ਸਨ, ਹੋਣ ਨਾ ਹੋਣ ਉਹ ਵੱਖਰੀ ਗੱਲ ਹੈ, ਮੈਂ ਤੇ ਹੁਕਮੀ ਬੰਦਾ, ਜੋ ਹੁਕਮ ਹੋਇਆ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਇੱਕ ਦਿਨ ਉਹ ਆ ਗਿਆ ਕਿ ਸਤਿਗੁਰੂ ਨੇ ਫੜਿਆ ਮੋਤਾ, ਕਾਫੀ ਕੁਛ ਮੈਂ ਵਿੱਚੋਂ ਛੱਡ ਗਿਆ ਇਸ ਲਈ ਸਮਾਂ ਨਹੀਂ, ਮੋਤਾਇਰ ਫੜਿਆ, ਜਿਹੜਾ ਇਹ ਕੌਣ ਹੈ ਤੂੰ, ਮੈਂ ਤੁਹਾਡਾ ਸਿੱਖ, 2-4 ਜੜਦਨ ਸਿੱਖ, ਭੱਜ ਆਏ, ਮਾਰ ਖਾ ਕੇ ਤੇਰੇ ਭੱਜ ਗਏ, ਕੁਝ ਪੈਸੇ ਲੈ ਕੇ, ਪੈਸੇ ਸੁੱਟੇ ਥੈਲੇ ਚੋਂ, ਉਹ ਭੱਜ ਗਏ, ਆਖਰ ਰਹਿ ਗਏ ਥੋੜੇ ਉਹਨਾਂ ਵਿੱਚੋਂ ਵੀ, ਅਖੀਰ ਮੁਰਦੇ ਦੀ ਵਾਰੀ ਆ ਗਈ, ਰਹਿ ਗਿਆ ਭਾਈ ਲੈਣਾ, ਖਾਓ ਮੁਰਦਾ, ਕਿਹੜੇ ਪਾਸਿਓਂ? ਹੱਸ ਪਏ, ਕਹਿਣ ਲੱਗੇ ਨੇੜੇ ਆ, ਨੇਤਰਾਂ ਚ ਨੇਤਰ ਮਿਲ ਗਏ, ਜੋਤ ਇੱਕ ਹੋ ਗਈ, ਦੀਵੇ ਤੋਂ ਦੀਵਾ ਜਾਗਿਆ, ਤੇ ਕਹਿੰਦੇ ਨੇ ਤੂੰ ਪਿੱਛਾ ਕਿਉਂ ਨਹੀਂ ਛੱਡਦਾ, ਜਾਂਦਾ ਕਿਉਂ ਨਹੀਂ? ਸਾਰੇ ਦੌੜ ਗਏ, ਚਲੇ ਗਏ, ਤੂੰ ਕਿਉਂ ਨਹੀਂ ਜਾਂਦਾ? ਕਹਿਣ ਲੱਗੇ ਮਹਾਰਾਜ ਤੁਹਾਡੇ ਬਿਨਾਂ ਮੇਰਾ ਟਿਕਾਣਾ ਹੀ ਕੋਈ ਨਹੀਂ, ਜਾਵਾਂ ਕਿੱਥੇ? ਹੱਸ ਪਏ, ਕਹਿ ਲੱਗੇ ਗੱਲ ਨਾਲ ਲਾ ਲਿਆ, ਕੁੱਟ ਕੇ ਗੱਲ ਨਾਲ ਲਾ। ਕਹਿਣ ਲੱਗੇ ਲੱਭਦਾ ਸਾਂ ਪਿਆ, ਰੱਬ ਨੇ ਜਿਹੜੀ ਜੋਤ ਜਗਾਈ ਹੈ ਕਿੱਥੇ ਟਿਕਾ ਦਿਆਂ? ਬਸ ਆਹ ਹੀ ਇਹੋ ਹੀ ਥਾਂ ਹੈ। ਇਹ ਜਿਹੜੀ ਪ੍ਰੀਖਿਆ ਵੀ ਹੈ, ਇਹ ਲੋਕਾਂ ਨੂੰ ਵਿਖਾਉਣ ਵਾਸਤੇ ਹੈ, ਪ੍ਰੀਖਿਆ ਦੁਨੀਆਂ ਨੂੰ ਦੱਸਣ ਵਾਸਤੇ ਹੈ। ਭਾਈ ਅਸਲ ਵਿੱਚ ਹੁਕਮ ਉਸਨੇ ਪਹਿਲੇ ਦਿਨ ਹੀ ਕਰ ਦਿੱਤਾ, ਜੋਤ ਇੱਥੇ ਹੀ ਟਿਕਣੀ। ਗੌੜੀ ਕੀ ਵਾਰ ਵਿੱਚੋਂ ਮੈਂ ਇੱਕ ਪੰਕਤੀ ਪੜ੍ਹਦੇ ਹਾਂ, ਗੁਰਗੱਦੀ ਕੀ ਹੈ? ਸਤਿਗੁਰ ਕੀ ਵਡਿਆਈ, ਸਤਿਗੁਰ ਦਿੱਤੀ ਤੁਰੋ ਹੁਕਮ ਬੁੱਝ ਨਿਸ਼ਾਨ, ਪੁੱਤੀ ਵਧੀ ਜਵਾਈ, ਸੱਕੀ ਅੱਗੋਂ ਪਿੱਛੋਂ ਟੋਲ ਡਿੱਟਾ, ਲਾਇਣ ਸਭਨਾ ਕਾ ਵਿਮਾਨ। ਇਹ ਪ੍ਰੀਖਿਆ ਤੇ ਵਿਮਾਨ ਲਾਉਣ ਲਈ ਸੀ। ਜਿੱਥੇ ਪ੍ਰਮਾਤਮਾ ਨੇ ਹੁਕਮ ਕੀਤਾ ਜੋਤ ਟਿਕ ਗਏ। ਕੁਛ ਪੰਕਤੀਆਂ ਹੋਰ ਸਰਵਨ ਕਰੋ। ਗੁਰ ਅੰਗਦ ਗੁਰ ਅੰਗ ਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਈਅਨ ਦੀਵੇ ਤੇ ਜੋ ਦੀਵਾ ਬਲਿਆ, ਥਾਪਿਆ ਲੈਣਾ ਜੀਵ ਦੇ ਗੁਰ ਆਈ ਸਿਰ ਛਤਰ ਫਿਰਾਇਆ। ਆਪਣੇ ਜੀਵ ਦੇ ਥਾਪਿਆ ਕਿਹਾ ਇਹ ਗੁਰੂ ਨੇ, ਭਾਈ ਇੱਥੇ ਜੋਤ ਟਿਕੀ ਹੈ, ਮੈਨੂੰ ਕਿਸੇ ਹੋਰ ਥਾਂ ਨਾ ਲੱਭਿਓ। ਕੱਲ੍ਹ ਨੂੰ ਕੁੰਬੜੀ ਬਣਾ ਕੇ ਪੂਜਣ ਲੱਗ ਪਵੋ, ਕੱਲ੍ਹ ਨੂੰ ਕੋਈ ਕਬਰ ਬਣਾ ਦਿਓ, ਨਹੀਂ ਬਾਬਾ ਮੜੀ ਨਾ ਗੋਰ, ਮੈਂ ਉੱਥੇ ਨਹੀਂ ਤੇ ਲੱਭਣਾ। ਬਾਬਾ ਮੜੀ ਨਾ ਗੋਰ, ਗੁਰ ਅੰਗਦ ਕੇ ਹੀਏ ਮੈਂ ਬੈਠਾਂਗਾ ਗੁਰੂ ਅੰਗਦ ਦੇਵ ਦੇ ਹਿਰਦੇ ਵਿੱਚ। ਬਾਬਾ ਮੜੀ ਨਾ ਗੋਰ, ਗੁਰ ਅੰਗਦ ਕੇ ਹੀਏ ਮੈਂ, ਪੁੰਨ ਸਤ ਸੰਗਤ ਔਰ। ਪਾਤਸ਼ਾਹ ਜੇ ਤੁਹਾਡਾ ਸਰੀਰ ਨਾ ਰਿਹਾ ਇਹ ਕਿੰਨਾ ਚਿਰ ਰਹੇਗਾ? ਅਖੀਰ ਇਹ ਕਿੱਥੇ ਟਿਕੇਗੀ ਜੋਤ? ਕਹਿਣ ਲੱਗੇ ਪੁਨ ਸਤ ਸੰਗਤ ਔਰ ਨਿਸ ਦਿਨ ਬਸਵੋ ਮੈਂ ਕਰੂੰ, ਮੈਂ ਸੰਗਤ ਵਿੱਚ ਸਦਾ ਰਹਾਂਗਾ, ਵਿੱਚ ਸੰਗਤ ਹਰ ਪਵ ਵਸੇ ਜੀਓ। ਅੱਜ ਉਹ ਧੰਨ ਗੁਰੂ ਅੰਗਦ ਦੇਵ ਕਿੱਥੇ ਨੇ? ਮੈਂ ਬੇਨਤੀ ਕਰਾਂ ਹਾਜ਼ਰ ਨਾਜ਼ਰ ਨੇ, ਸਾਡੇ ਕੋਲ ਨੇ, ਸਾਡੇ ਵਿੱਚ ਨੇ, ਉਹਨਾਂ ਕਰਕੇ ਸੰਗਤ ਆ। 63 ਸਲੋਕ ਉਹਨਾਂ ਦੇ ਉਚਾਰਨ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, 15 ਸਲੋਕ ਤੇ ਆਸਾ ਦੀ ਵਾਰ ਵਿੱਚ ਹੀ ਨੇ ਉਹਨਾਂ ਦਾ। ਅੱਜ ਗੁਰਿਆਈ ਗੱਦੀ ਤੇ ਬੈਠਣ ਦਾ ਪੁਰਬ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਿਆਈ ਗੱਦੀ ਤੇ ਬਿਠਾ ਕੇ ਆਪਣਾ ਸਿਰ ਝੁਕਾ ਦਿੱਤਾ। ਸਮਾਪਤੀ ਕਰਾਂ, ਗੋਰੇ ਇੱਥੇ ਵਿਸ਼ਰਾਮ ਦੇਣਾ ਗੁਰ ਤੇ, ਗੋਰੇ ਚੇਲੇ ਰਹਿ ਰਾਸ ਕੀ, ਰਹਿ ਰਾਸ ਦਾ ਅਰਥ ਹੈ ਪ੍ਰਣਾਮ। ਗੁਰੂ ਨੇ ਆਪਣੇ ਚੇਲੇ ਨੂੰ ਪ੍ਰਣਾਮ ਕਰ ਦਿੱਤੇ, ਮੱਥਾ ਟੇਕ ਦਿੱਤਾ, ਨਾਨਕ ਸਲਾਮਤ ਦੇ ਤੀਨ ਦੇ, ਸਰ ਟਿੱਕਾ ਦਿੱਤੋ ਸੋ ਜੀ ਹੁੰਦੇ, ਟਿੱਕਾ ਦੇ ਦਿੱਤਾ, ਆਪਣੇ ਥਾਂ ਟਿਕਾ ਦਿੱਤਾ। ਕਿਹਾ ਹੁਣ ਅਗਲੇ ਦੀਵੇ ਤੁਸੀਂ ਜਗਾਓਗੇ। ਗੁਰੂ ਜੋਤ ਹੈ, ਗੁਰੂ ਦਾ ਰੋਲ ਹੈ ਕਿ ਡੁੱਬਣ ਨਹੀਂ ਦੇਣਾ। ਗੁਰੂ ਉਹ ਨਹੀਂ ਵੱਡਾ ਜਿਸ ਦੇ ਚੇਲਿਆਂ ਦੀ ਗਿਣਤੀ ਜ਼ਿਆਦਾ ਹੋਵੇ, ਗੁਰੂ ਉਹ ਹੈ ਜਿਹੜਾ ਸਿੱਖਾਂ ਦੇ ਅੰਦਰ ਬੈਠਾ ਹੋਵੇ, ਵੇਖ ਕੇ ਕੋਈ ਕਹਿ ਸਕੇ ਜੋਤ ਗਈ। ਅਖੇ ਗੁਰੂ ਕਲਗੀ ਤਰ ਤੱਕ ਸਿੱਖ ਉਸ ਵੇਲੇ ਕੈਸੇ ਸਨ? ਇਹ ਬੜੀ ਜ਼ਰੂਰੀ ਗੱਲ ਮੈਂ ਜਿਹੜੀ ਕਰਨ ਲੱਗਾ ਧਿਆਨ 'ਚ ਲੈਣੀ। ਭਾਈ ਆਨੰਦ ਲਾਲ ਕਹਿੰਦੇ ਨੇ ਜਿਸ ਸਿੱਖ ਨੂੰ ਵੇਖਣਾ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਹੁੰਦੇ ਨੇ ਉਹਦੀਆਂ ਅੱਖਾਂ 'ਚ ਬੈਠਾ, ਹਰ ਸਿੱਖ ਦੇ ਨੇਤਰਾਂ 'ਚ ਗੁਰੂ ਗੋਬਿੰਦ ਸਿੰਘ, ਹਰ ਸਿੱਖ ਦੇ ਜਿਸਮ ਵਿੱਚ ਰੂਹ ਗੁਰੂ ਗੋਬਿੰਦ ਸਿੰਘ ਦੀ। ਉਹ ਕਹਿੰਦੇ ਨੇ ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਗੁਰਗੱਦੀ ਪਾਤਸ਼ਾਹ ਨੂੰ ਅੱਜ ਗੁਰਿਆਈ ਗੱਦੀ ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਬਿਰਾਜਮਾਨ ਹੋਏ। ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਗੁਰੂ ਕਿਰਪਾ ਕਰੇ ਉਹਨਾਂ ਗੱਦੀ ਤੁਹਾਨੂੰ ਵੀ ਦਿੱਤੇ। ਉਹਨਾਂ ਕਿਹਾ ਮੇਰਾ ਸਿੱਖ ਮੇਰਾ ਖਾਲਸਾ ਇਹ ਸਾਰਾ ਹੀ ਇਸ ਤਖ਼ਤ ਤੇ ਬੈਠਾ। ਭਾਈ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ। ਗੁਰੂ ਨੇ ਗੱਦੀ ਬਖਸ਼ਿਸ਼ ਕੀਤੀ, ਇਹ ਜੋਤ ਜਿਹੜੀ ਸੀ ਵਿਚਰਦੀ ਖਾਲਸਾ ਪੰਥ ਵਿੱਚ ਆਈ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋਤ ਹੈ, ਖਾਲਸੇ ਵਿੱਚ ਜੁਗਤ ਹੈ। ਦੋ ਦਿਨ ਵਿਆਖਿਆ ਕਰਦੇ ਹਾਂ, ਬੇਅੰਤ ਫੁੱਲਾਂ ਹੋਈਆਂ ਹੋਣਗੀਆਂ, ਅੱਖਾਂ ਕਰਦਿਆਂ ਨਹੀਂ ਆ। ਸਿੱਖ ਪੰਥ ਦੇ ਸਰਬੋਤਮ ਹਸਤੀ
ਜਗਦੀਪ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ, ਉਹਨਾਂ ਦਾ ਧੰਨਵਾਦ, ਬਹੁਤ ਬਹੁਤ ਧੰਨਵਾਦ, ਗੁਰਦੁਆਰਾ ਪ੍ਰਬੰਧ ਦਾ, ਸਮੁੱਚੇ ਖਾਲਸਾ ਪੰਥ ਦਾ। ਗੁਰੂ ਕਿਰਪਾ ਕਰੇ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ। ਗੁਰੂ ਨੇ ਜਿਹੜੀਆਂ ਵਡਿਆਈਆਂ ਬਖਸ਼ੀਆਂ ਨੇ, ਤੁਹਾਡੇ ਸਿਰ ਤੇ ਸ਼ੋਭਾ ਦਾ ਤਾਜ ਰੱਖਿਆ, ਉਹ ਮਿਹਰ ਕਰੇ, ਸਦਾ ਵਾਸਤੇ ਬਣਿਆ ਰਹੇ। ਅਸੀਂ ਉਹਨਾਂ ਦੀਆਂ ਦਿੱਤੀਆਂ ਨਸੀਹਤਾਂ ਨੂੰ ਯਾਦ ਕਰਦੇ ਰਹੀਏ, ਜਿੱਧਰ ਉਹ ਰੋਕਿਆ ਨਾ ਜਾਈਏ, ਅਤੇ ਜਿੱਧਰ ਤੋਰਿਆ ਉਸ ਪਾਸੇ ਤੁਰ ਪਾਈਏ। ਮੈਂ ਸਮਝਦਾ ਦੋ ਗੱਲਾਂ ਰਹੀਆਂ ਨਾ ਕਦੀ, ਇੱਕ ਨਿਮਰਤਾ, ਇੱਕ ਅਦਬ। ਜੇ ਦੋ ਗਵਾ ਬੈਠੇ ਤਾਂ ਬਹੁਤ ਕੁਛ ਚਲਾ ਗਿਆ। ਸਿੱਖੀ ਦੀ ਜੜ ਹੈ ਨਿਮਰਤਾ, ਅਤੇ ਰੱਬ ਨੂੰ ਮਿਲਣ ਦਾ ਰਸਤਾ ਹੈ ਅਦਬ। ਤਾਲਬਾਨੇ ਹੱਕ ਹਮੇਸ਼ਾ ਬਾਅਦਬ, ਬਾਅਦਬ ਬਾਸ਼ੰਦ ਦਾਨ ਬਾਅਦਬ। ਸਾਰਿਆਂ ਦਾ ਧੰਨਵਾਦ, ਧੰਨ ਗੁਰੂ ਰਾਮਦਾਸ, ਕਟਾਨਕੋਟ ਸ਼ੁਕਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਭੁੱਲਾਂ ਦੀ ਖਿਮਾ ਦਿਓ, ਆਓ ਆਖਰੀ ਪੰਕਤੀਆਂ ਸਰਵਨ ਕਰੋ, ਸਮਾਪਤੀ ਕਰੀਏ।
ਹਰ ਸਿਮਰ ਤੂ ਤਨ ਮਨ ਹਰਿਆ, ਲਹਿ ਜਾਹੇ ਵਿਜੋਗਾ, ਸਾਧ ਸੰਗ ਹਰ ਗੁਣ ਰਮਹੁ, ਬਿਨਸੇ ਸਭ ਰੋਗਾ।